गुरिंड को मेरी है प्रणाम। सतगुरु जी दे परम पवित्र दरबार विच उपस्थित गुरु सवारे सतसंगी जनो, सतगुरु जी नू धन कहो, सब गज के कहो धन श्री गुरु नानक देव जी सच्चे पातशाह। फिर एक बार अपनी रसना होर पवित्र करो, सब ही अपने दिलां दी गहराइयां दे विच जिस मूर्त नू असी वसाई बैठे हाँ उस सतगुरु जी नू धन कहो, सब गज के कहो धन श्री सतगुरु जगजीत सिंह जी सच्चे पातशाह। मौके दे मालक उस गुरु नानक पातशाह जी दी गुरगद्दी दे वारस सतगुरु नू धन कहिए ता कि कुछ अरजा आप जी दे चरणा विच कर सकां। सब ही गज के कहो धन श्री सतगुरु उदय सिंह जी सच्चे पातशाह। जिस तरह गुरु सवारियो आप जी इस लड़ीवार गुरु इतिहास नू श्रवण करदे आ रहे हो, आप जी ने हुण तक श्रवण कीता सी श्री सतगुरु तेग बहादुर पातशाह जी जदों पटने नगर दे विच सात संगत दा भला कर रहे हन। उस वक्त सतगुरु तेग बहादुर पातशाह जी दे जो महल हन उना दे घरों हन माता गुजरी जी, उना दे प्राता श्री कृपाल चंद जी, उना ने सतगुरु तेग बहादुर पातशाह जी कोल अर्ज कीती के सतगुरु जी इस जो नगर है पटना एदा पुरातन पिछोकड़ इतिहास दसो। ए सारा दसदे होए सतगुरु जी ने दसिया सी के बृहदर्थ राजा होया, उस तो बाद उना दे घर किस तरह इस जरासंध दा आउणा होया आप जी ने श्रवण कीता सी। फिर राजा जो है बृहदर्थ एक समा जदों आया उस वक्त अपने पुत्र नू राज तिलक दे दिता। राज्य अभिषेक करन तो बाद आप बृहदर्थ राजा जो है सन्यासियां दे भेस विच आके जगत दी मोह माया वल्लों अपना मूह मोड़ के जगत नू मिथ्या जान के उस प्रभु उस परमात्मा दे नाम नू अपने हिरदे विच वसा के जंगलां विच वनां विच चले गए तपस्या करन वास्ते। आप जी ने फिर सुनिया सी के जरासंध जो है बहुत ही जितने भी आसे पासे दे राजे महाराजे हन सारिया दे नाल जाके गल करनी, जेड़ा भी इस जरासंध दे अधीन हुंदा सी ओ ता ठीक सी, नहीं ता कईयां नू कैद कर लेना सारा कुछ खो लेना, इस तरह दा इस दा कम चल रहा सी। उस तो बाद भगवान श्री कृष्ण महाराज उना ने अवतार धारिया इस दुनिया दा भला करन वास्ते, इस लोकाई नू सिद्धे रस्ते पाउन वास्ते, दुनिया दे उत्ते जो जुल्म अत्याचार हो रहे सी उना अत्याचारां दे दुखी होए जो साधु महात्मा सन जिना नू कंस बहुत ज्यादा दुख दे रहे आसी। भगवान ने अवतार धारिया कई दैतां दा नास करके कंस नू मारिया, और कंस जो सी एदे बारे आप जी ने सुनिया सी के ए कंस जो है उस जरासिंध दा जवाई सी, जरासिंध जो है इस कंस दा सोहरा लगदा सी। जदों कंस मारिया गया कंस दी जो घरवाली है पत्नी जाके अपने पिता दे कोल पुकार करन लगी के पिता जी मैनू विधवा कर दिता इस कृष्ण ने। सो इत्थे तक आप जी श्रवण कर चुके सी, जरासिंध जो है बड़े ही क्रोध बड़े ही गुस्से विच आके आवेश विच आके ए विचार करन लगा कि इस कृष्ण नू मैं जिउंदा नहीं छड्डांगा क्योंकि इसने मेरे जमाता नू खत्म करके मेरी जो धी है मेरी पुत्री है उन्हू विधवा कर दिता। सो इत्थे तक आप जी ने श्रवण किया सी, इस तो अगे आप जी दे चरणा विच अर्ज करन दा जतन करदा हां। जरासंध को प्यो बल भारी, सकल बाहनी की नस त्यारी उत्साहित भूपत तब चढ़यो हतों हली हर क्रोध सो बढ़यो मथुरा केर करयो संग रामू लाखों पाट पहुंचे जम तामू। कवि संतोख सिंह जी उस वक्त दे दृश्य नू अपनी कलम द्वारा बहुत ही वधिया बयान कर रहे ने कि उस वक्त जरासंध बहुत ही क्रोध विच आके गुस्से दे सहत अपनी सारी बाहनी सारी सेना नू इकत्तर करके बड़ा ही उत्साहित होके कि युद्ध दे विच जाके युद्ध भूमि विच जंग करांगा क्योंकि रण देख सूरे चित हुलास गुरबाणी दे महावाक के जदों सूरमा युद्ध भूमि विच पहुंचदा है उस वक्त उहदे हिरदे नूं उमाह खुशी मिलदी है कि हुण इस रण भूमि दे विच जितने को मैं दा सिखे ने जिन्ना अभ्यास किया है इस युद्ध शस्त्र विद्या दा उहदे जोहर दिखाण नूं मिलणगे। और कायर लोग जिहड़े हुंदे ने उह युद्ध दा नाम सुणदिआं ही डर जांदे ने। सो सूरमियां दी निशानी जरासंध इह वी बड़ी ही खुशी बड़े ही उत्साह दे नाल इह सोच के कि हुण जा के बलभद्र और कृष्ण इन्हां दोवां नूं मैं नाश कर देंगा खत्म कर देंगा। मथुरा घेर करियो संग रामू लाखों पट पहुंचे जम धामू। इस तरह मथुरा मंडल नूं घेर के बहुत ही एक वड्डा भयंकर युद्ध शुरू होया जेदे विच लखां ही जेडे सैनिक सी सूरमे सी उना दे बारे सतगुरु जी दस रहे ने साध संगत नू के साध संगत जी अजिहा युद्ध होया के बहुत ही वड्डे वड्डे सूरमे जिन्हां दा नाम दुनिया विच जानिया जांदा सी उस जम दी पुरी नू चले गए भाव मर गए। रण पैरव कर कै बोह बार हट हट गयो प्रभु ते हार। इस तरह जरासंध जो के भैरव तो भाव बहुत ही भयंकर युद्ध कर करके भगवान कृष्ण दे सामने जदों आउणा एदी कोई वाह ना चलनी। कवि जी दे मुताबक के इस तरह कई वार जो जरासंध है वापस पलट जांदा सी। पुनः द्वारका सिंध मझारे रची पुरी बस रहे सुखारे। इस तरह जो भगवान श्री कृष्ण महाराज हन उन्होंने द्वारका तो बाद फिर उस वक्त कुछ अजिहा होया कि मथुरा मंडल नू त्याग के द्वारका दे विच जाके उत्थे अपने डेरे लगाए उत्थे एक पुरी नू रचाया गया। कितक काल बीत्यो तिस पाछे पांडव पए सूरमा आछे। जिस तरह श्री सतगुरु तेग बहादुर पातशाह जी ए सारे इस इतिहास नू सुना रहे सी साध संगत नू फिर दसिया कि काफी समा जदों द्वारका विच बीतिया उस तो बाद फिर सूरमे पैदा होए जिन्हां नू पांडव कहा जांदा है। राजसूए को चाहत करियो सत्रु अजात मनोरथ धरियो। मनोरथ हिरदे विच ए रखिया कि धरती दे उपर कोई भी शत्रु कोई दुश्मन ना रहे कोई किसे नू दुख देन वाला ना होवे। ए मनोरथ नू लेके उना ने राजसोए जग जो है ओ करना चाहिया अपने हिरदे विच इस चीज नू चितविया। तहते श्री कान श्याम बुलाए अत प्रिय लख कर तिन ग्रह आए। कवि संतोख सिंह जी दसदे हन उस वक्त उना पांडवा ने कान श्याम भगवान कृष्ण नू बुलाया अपने घर जदों उना नू बड़ी ही निम्रता पूर्वक निमंत्रण कीता ओ आए। अत प्रिय लख कर तिन ग्रह आए और भगवान ने पांडवा नू अपना बड़ा ही प्रीतम बड़ा ही प्यारा जान के उना दे घर जदों चरण पाए। अपन मनोरथ पन्यो अगारी सुन मधुसूदन गिरा उचारी। इन्हां पंजे पांडवां ने उस वक्त भगवान कृष्ण जी दे चरणा विच अपना मनोरथ दसिया कि असी चाहुंदे हां कि इस तरह राजसोय जग होवे और पृथ्वी दे उपर कोई भी वैरी ना होवे, कोई किसे नू दुख देन वाला ना होवे, कोई किसे दा आपस विच झगड़ा ना रहे। महावीर जो मगध नरेश, जरा संद बल बिखै विशेष, तिस मारे बिन मख न होए, पूर्ण भयो आर बल सोए। जिस वकत पांडव भगवान कृष्ण जी दे कोल इस बेनती नू लै के हाजिर होए कि प्रभु साडे हिरदे दी चितवनी है, साडे दिल दी एक आशा है कि इस राजसूए जग करन दा मनोरथ ए है कि धरती दे कोई किसे नू दुख ना देवे। भगवान ने जदों ए सारी गल नू सुनिया ते नाल ही कहया कि मगध देश दे विच उस मगध देश दा एक राजा है महावीर, जो कि बहुत ही वड्डा सूरमा है। धरती उपर ओदे नाल दा सूरमा ही कोई नहीं। जरा संध बल विखै विशेष, उस दा नाम है जरा सिंध, जो के बल विखै विशेष, जेदी पुजावां विच बहुत बल है, जेदा शरीर की इस तरह कह सकदे आं कि बल दा घर है, हर एक हिस्से विच भाव हर पास्यों मजबूत है, बहुत ही बल दी रास है। तिस मारे बिन मख नह होए, पूर्ण भयो आर बल सोए। भगवान कृष्ण कहन लगे कि हे पांडवो, उस राजे नू मारे बिना तुहाडा जग सफल नहीं गिणिया जा सकता, क्योंकि तुसी जग करना चाहुंदे हो कि धरती उत्ते कोई किसे नू दुख ना देवे, पर उस ने कई राजियां नू अपनी कैद खाने विच कैद किता होया, दुख दे रहा है। जद तक ओ जिउंदा रहेगा धरती दे उपर दुख ही दुख ने, कईयां दे उत्ते अत्याचार कर रहा है। पूर्ण भयो आर बल सोए, उस दी आर बल, उस दी उमर हुण पूर्ण हो चुकी है, भाव जितना उन्ने जिउणा सी जिउ लिया है, हुण इस तरह कीता जाए कि उस नू खत्म कीता जाए, तां ही तुहाडा जो राजसोय जग है वह सफल हो सकता है। एक बार निज मंदर चर के गदा प्रहारी कर बल करके। भगवान कृष्ण उस जरा सिंध बारे दसन लगे कि एक बार उन्ने अपने महल दे उपर चढ़ के बड़े ही क्रोध दे विच आवेश विच आ के जो गदा सी उस दे कोल बड़े ही गुस्से नाल जदों मेरे वाल मारी, सौ योजन मग को विस्तार पहुंची हम ढिग करन प्रहार। सौ योजन दूरों ही मारी कि ओ गदा जाके इस कृष्ण दे जाके लगे, इनू दुख पहुंचे जां चोट लगे। तब बल देव सख्त कर अपनी, आवत गदा निफल कर खपनी। भगवान कृष्ण दस रहे सी कि उसने बहुत ही दूरों गदा नू मारिया बहुत ही जोर दे नाल, पर उस वक्त बलभद्र जो है मेरे कोल सी, इन्ने उस गदा नू आउंदी नू ही नास कर दिता, भाव मेरे तक ना आउन दिता। जरा सिंध राखत बल कना के तिक ताकी गिनती गना। भगवान कृष्ण दस रहे ने पांडवा नू कि हे पांडवो, बहुत ही ज्यादा बल है उदे विच, बहुत ही बलवान पुरुष है ओ, किन्ना कु उस दी सिफत करां जां कितना कु उस दे बारे मैं तुहानू जानकारी देवां, क्योंकि जितना भी मैं दसांगा जरा सिंध उस तों भी परे तों परे बहुत ही बलशाली है। ਤਾਂ ਤੇ ਨੀਕੋ ਇਹ ਉਪਾਏ ਸੈਨਾ ਹਮ ਸੋ ਚੱਲੇ ਨਾ ਕਾਏ। ਸਿਆਣੀ ਗੱਲ ਤਾਂ ਇਹ ਰਹੇਗੀ ਕਿ ਉਹਦੇ ਕੋਲ ਜਦੋਂ ਅਸੀਂ ਜਾਵਾਂਗੇ ਉਹਨੂੰ ਮਾਰਨ ਵਾਸਤੇ, ਉਹਨੂੰ ਖਤਮ ਕਰਨ ਵਾਸਤੇ, ਤੇ ਕੋਸ਼ਿਸ਼ ਕਰੀਏ, ਔਰ ਸਿਆਣਪ ਵੀ ਇਹੀ ਹੈ ਕਿ ਸੈਨਾ ਨੂੰ ਲੈ ਕੇ ਹੀ ਨਾ ਜਾਈਏ। ਜਿਹ ਸਨਮੁਖ ਹੋਏ ਸਕੇ ਨਾ ਕੋਏ, ਚਮੂ ਲਰੇ ਕਿਉਂ ਜੀਤਨ ਹੋਏ। ਕਿਉਂਕਿ ਸਾਧ ਸੰਗਤ ਜੀ, ਉਹ ਜੋ ਜਰਾ ਸਿੰਧ ਸੀ इतना कु बलवान सी जिन्नी मर्जी सेना आ जावे चाहे कितना भी बलशाली दुनिया दा राजा आ जाए इस जरा सिंध दे सामने आके किसे दी भी पेश नहीं सी आउंदी इनू हराउण वाला ही कोई नहीं सी। सो इस करके भगवान कृष्ण कहन लगे के आपां सेना नू लेके ही ना जाइए क्योंकि जे सेना नू ले भी गए उत्थे सेना दा उस राजे दे अगे कोई प्रभाव नहीं होएगा सेना टिक ही नहीं सकेगी इस करके आपां सेना नू ले ही ना जाइए। अर्जन भीम संग ले जाऊं कई भेद कर तेह जित आऊं। उस वक्त भगवान कृष्ण पांडवां प्रति यह उपदेश दे रहे हैं कि इस तरह किया जा सकता है कि मेरे नाल अर्जन और भीम चलन और किसे भेद किसे गूढ़े रहस किसे ढंग सदका किसे जुगती दे नाल उस जरा सिंध नूं जित के आ जावांगे क्योंकि साध संगत जी सियाने कहंदे ने जदों शत्रु बहुत ही ज्यादा बलशाली होवे जरूरी नहीं कि ओदे नाल शरीरक मुकाबला ही किया जाए दिमागी तौर ते भी उस नाल लड़के विजय प्राप्त की जा सकती है किसी ढंग दे नाल ओदे नाल जितया जा सकता है और जेड़ा सामने वाला शत्रु बहुत ही ज्यादा बलशाली होए और उस नाल सीधा भिड़ना भी एक कोई सियाणप ना होएगी। सो यही चीज भगवान कृष्ण सोच के कह रहे ने कि सेना दा ते कम ही नहीं क्योंकि सेना उस जरा सिंध दे उपर विजय प्राप्त नहीं कर सकती सिर्फ अर्जन और भीम मेरे नाल चलन। अब पहुंचे हम जाए समीप भीम संग रण करें महीप। जदों अर्जुन और भीम मेरे नाल जानगे बस उस राजे महीप दे कोल जाके उस दे नाल युद्ध करके किसे ढंग दे नाल जित्या जा सकता है। देहो सुबट द्वै संग हमारे जस जै हैं तस ले हो संभारे। युधिष्ठर नूं भगवान कृष्ण कहन लगे सिर्फ दो कु सिपाही नाल सानू दे दियो और जिस तरह ये दो सिपाही लेके जावांगा उसे ही तरह वापस आउणगे भाव जीवित वापस लेके आवांगा। कही युधिष्ठर पांडव राज आप सिद्धार्थ हमरे काज। युधिष्ठर उस वक्त हथ जोड़ के भगवान श्री कृष्ण नू कहन लगे कि हे प्रभु आप जी साडे उपर कृपा बख्शिश करके साडे ही कार्ज करके आए हो साडा भला करन वास्ते आए हो जिस तरह तुहाडी रजा जैसा आप जी दा हुक्म मैं आप जी दे हुक्म विच राजी हां। सुन तीनो कर दिज को बेस इसी देश को आए विशेष मगसूदे को तजे बो कीन अपर देश को गए प्रवीन। इस तरह भगवान श्री कृष्ण महाराज अर्जुन और भीम ए तिन्ना ने एक ब्राह्मण दे भेस बना ले और सीधे रस्ते राही ना आए कुछ होर पास्यों दूर वाले रस्ते तो किसे गुहज ढंग नाल आए ता के कोई साडे आउण दा समाचार ना पा लवे किसे नू पता ना लग जाए कि असी उस जरा सिंध राजे दे कोल जा रहे हां। हतनो पुनः कठन होए जावे मत हमरो आगम सुन पावे क्योंकि जे उस जरा सिंध नू भी पता लग गया ते ओ बिल्कुल चौकन्ना हो जाएगा और अपने वास्ते कोई वधिया तैयारी भी कर सकदा है। सो दूसरी गल जे किसे नू पता लग्या ते सानू ता नहीं पता कि उस दे मुखबर किथे किथे होणगे जो साडा समाचार साडे आउण दी खबर हो सकदा है उस जरा सिंध नू दस देण। उतरत पए सुरसरी पार नदी गंडका तर कै बार। उस वक्त सुरसरी भाव गंगा नदी दे विच जदों उतरे और इस नदी नू देवतियां दी नदी कहा जांदा है क्योंकि असी जदों उस समय वल ध्यान देईए भगवान बावन रूप विच जदों अवतरित होए सी ਉਸ ਬਲੀ ਰਾਜੇ ਦਾ ਭਲਾ ਕਰਨ ਵਾਸਤੇ ਕਈ ਵਾਰ ਆਪ ਜੀ ਨੇ ਕਥਾ ਨੂੰ ਸ਼੍ਰਵਣ ਕੀਤਾ ਹੈ। ਸਿਰਫ ਮੈਂ ਥੋੜੀ ਜੀ ਅਰਜ਼ ਕਰਾਂ, ਉਸ ਵਕਤ ਭਗਵਾਨ ਦੇ ਕੋਲੋਂ ਆ ਕੇ ਇਸ ਬਾਵਨ ਰੂਪ ਵਿਸ਼ਨੂੰ ਭਗਵਾਨ ਨੇ ਆ ਕੇ ਧਰਤੀ ਮੰਗੀ ਸੀ। ਕਰੋ ਅਠਾਈ ਧਰਤੀ ਮੰਗੀ ਬਾਵਨ ਰੂਪ ਬਹਾਨੇ, ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਕਿ ਢਾਈ ਕਰਮ ਮੰਗੀ ਸੀ। ਹਿੰਦੂ ਇਤਿਹਾਸ ਨੂੰ ਜਦੋਂ ਅਸੀਂ ਪੜ੍ਹੀਏ ਉੱਥੇ ਤਿੰਨ ਕਦਮ ਵੀ ਦੱਸਿਆ ਗਿਆ ਹੈ। ਸੋ ਅਰਜ਼ ਕਰਾਂ, ਜਦੋਂ ਧਰਤੀ ਮੰਗੀ ਉਸ ਤੋਂ ਬਾਅਦ ਇੱਕ ਕਦਮ ਸਾਰੇ ਪ੍ਰਿਥਵੀ ਲੋਕ, ਦੂਸਰੇ ਨਾ ਆਕਾਸ਼ ਸਾਰਾ ਮਾਪਿਆ। ਜਦੋਂ ਆਕਾਸ਼ ਵਿੱਚ ਭਗਵਾਨ ਦਾ ਚਰਨ ਗਿਆ, ਕਿਉਂਕਿ ਬਹੁਤ ਹੀ ਵਿਰਾਟ ਸਰੂਪ ਬਣਾ ਲਿਆ ਸੀ ਪ੍ਰਭੂ ਨੇ, ਉਸ ਵਕਤ ਦੇਵਤਿਆਂ ਨੇ ਭਗਵਾਨ ਦੇ ਚਰਨਾਂ ਨੂੰ ਜਲ ਦੇ ਨਾਲ ਧੋਇਆ। ਜਦੋਂ ਚਰਨਾਂ ਦਾ ਸਪਰਸ਼ ਕੀਤਾ ਔਰ ਜਿਹੜਾ ਜਲ ਚਰਨਾਂ ਨਾਲ ਸਪਰਸ਼ ਹੋਇਆ ਸੀ, ਉਸ ਤੋਂ ਗੰਗਾ ਨਦੀ ਜੋ ਹੈ ਇਹਦਾ ਪ੍ਰਗਟ ਹੋਣਾ ਦੱਸਿਆ ਜਾਂਦਾ ਹੈ। ਸੋ ਅਰਜ਼ ਕਰਾਂ ਕਿ ਉਸ ਵਕਤ ਜੋ ਗੰਗਾ ਨਦੀ ਹੈ ਉਹ ਫਿਰ ਇੱਕ ਸਮੇਂ ਦੇ ਨਾਲ ਉਸ ਨੂੰ ਫਿਰ ਭਗਵਾਨ ਸ਼ਿਵ ਮਹਾਰਾਜ ਉਹਨਾਂ ਨੇ ਆਪਣੀ ਜਟਾਵਾਂ ਵਿੱਚ ਜਗ੍ਹਾ ਦਿੱਤੀ। ਫਿਰ ਸਮਾਂ ਪੈਣ ਦੇ ਨਾਲ ਭਗੀਰਥ ਜੀ ਰਾਹੀਂ ਉਹ ਜੋ ਗੰਗਾ ਨਦੀ ਹੈ ਧਰਤੀ ਉੱਪਰ ਆਈ ਔਰ ਉਹਨਾਂ ਦੇ ਪਿਤਰਾਂ ਦਾ ਉਧਾਰ ਕੀਤਾ। ਇੱਕ ਬੜੀ ਵੱਡੀ ਕਥਾ ਹੈ। ਸੋ ਅਰਜ਼ ਕਰਾਂ ਕਿ ਇਸ ਤਰ੍ਹਾਂ ਉਸ ਗੰਗਾ ਉਸ ਸੁਰਸਰੀ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ, ਅਰਜੁਨ ਔਰ ਭੀਮ ਉਤਰੇ, ਉਹਦੇ ਵਿੱਚੋਂ ਤੈਰ ਕੇ ਉਸ ਤੋਂ ਬਾਅਦ ਨਦੀ ਗੰਡਕਾ, ਗੰਡਕਾ ਨਦੀ ਨੂੰ ਵੀ ਤੈਰ ਕੇ ਪਾਰ ਕੀਤਾ। ਵਰਾਹ ਪੁਰਾਣ ਮੁਤਾਬਕ ਕਥਾ ਆਉਂਦੀ ਹੈ ਕਿ ਇੱਕ ਕੋਈ ਗੰਡਕੀ ਦੇਵੀ ਹੋਈ ਹੈ, ਉਹਨਾਂ ਨੇ 10,000 ਸਾਲ ਤਪੱਸਿਆ ਕਰਕੇ ਉਸ ਵਿਸ਼ਨੂੰ ਭਗਵਾਨ ਦੇ ਕੋਲੋਂ ਇਹ ਵਰ ਮੰਗਿਆ ਕਿ ਭਗਵਾਨ ਕਿਰਪਾ ਕਰੋ, ਮੇਰੇ ਤੇ ਜੇ ਸੰਤੁਸ਼ਟ ਹੋ ਤੇ ਦਰਸ਼ਨ ਦਿਓ। ਭਗਵਾਨ ਨੇ ਦਰਸ਼ਨ ਦਿੱਤੇ। ਉਸ ਤੋਂ ਬਾਅਦ ਭਗਵਾਨ ਨੇ ਕਿਹਾ ਕਿ ਤੁਸੀਂ ਮੰਗੋ, ਕੀ ਵਰ ਮੰਗਦੇ ਹੋ? ਉਸ ਦੇਵੀ ਨੇ ਕਿਹਾ ਕਿ ਪ੍ਰਭੂ ਕਿਰਪਾ ਕਰੋ, ਜੇ ਮੇਰੇ ਉੱਪਰ ਤ੍ਰੁੱਠੇ ਹੋ, ਮੇਰੇ ਉੱਪਰ ਖੁਸ਼ ਹੋ ਤੇ ਮੇਰੇ ਗਰਭ ਦੇ ਵਿੱਚੋਂ ਜਨਮ ਲਵੋ, ਅਵਤਾਰ ਲਵੋ, ਮੇਰੇ ਪੁੱਤਰ ਬਣ ਕੇ ਅਵਤਰਿਤ ਹੋਵੋ। ਉਸ ਤੋਂ ਬਾਅਦ ਭਗਵਾਨ ਨੇ ਇਹ ਕਿਹਾ ਕਿ ਤੁਹਾਡੇ ਜਲ ਦੇ ਵਿੱਚੋਂ ਭਾਵ ਤੁਸੀਂ ਇੱਕ ਨਦੀ ਦੇ ਰੂਪ ਵਿੱਚ ਦੁਨੀਆਂ ਉੱਤੇ ਜਾਓਗੇ, ਜਿਸ ਤੋਂ ਗੰਡਕ ਨਦੀ ਹੋਈ, ਗੰਡਕੀ ਨਦੀ ਵੀ ਕੋਈ ਕਹਿੰਦਾ ਹੈ। ਉਹਨਾਂ ਦੇ ਵਿੱਚੋਂ ਮੈਂ ਸ਼ਾਲਗ੍ਰਾਮ ਪੱਥਰ ਜਿਹਨੂੰ ਕਹਿੰਦੇ ਨੇ, ਉਹ ਇੱਕ ਪ੍ਰਭੂ ਦਾ ਰੂਪ ਮੰਨਿਆ ਜਾਂਦਾ ਹੈ। ਬਹੁਤ ਸਾਰੇ ਅਜਿਹੇ ਸਾਧੂ ਮਹਾਤਮਾ ਜੋ ਕਿ ਸ਼ਾਲਗ੍ਰਾਮ ਦੀ ਪੂਜਾ ਕਰਦੇ ਹਨ, ਉਹ ਉਹਨਾਂ ਨੂੰ ਵਿਸ਼ਨੂੰ ਦਾ ਰੂਪ ਮੰਨਦੇ ਨੇ। ਸੋ ਉਸ ਗੰਡਕ ਨਦੀ ਦੇ ਵਿੱਚੋਂ ਭਗਵਾਨ ਦਾ ਅਵਤਰਿਤ ਹੋਣਾ ਮੰਨਿਆ ਜਾਂਦਾ ਹੈ। ਸੋ ਗੋਪੀਆਂ ਵੀ ਇੱਕ ਜਗ੍ਹਾ ਭਗਵਾਨ ਦੇ ਚਰਨਾਂ ਵਿੱਚ ਅਰਜ਼ ਕਰਦੀਆਂ, ਹੇ ਪ੍ਰਭੂ ਸਾਨੂੰ ਦਰਸ਼ਨ ਦਿਓ, ਪੂਜੈ ਨਹੀਂ ਹਮ ਤੁਮੈ, ਪੂਜੈ ਸੁਤ ਗੰਡਕਾ। ਉਹ ਗੰਡਕ ਨਦੀ ਨੂੰ ਕਹਿੰਦੀਆਂ ਨੇ, ਹੇ ਨਦੀ ਅਸੀਂ ਤੇਰੀ ਪੂਜਾ ਨਹੀਂ ਕਰਦੀਆਂ, ਇਹ ਨਾ ਸਮਝੀ ਕਿ ਤੈਨੂੰ ਅਸੀਂ ਮਹਾਨ ਸਮਝਦੇ ਹਾਂ, ਅਸਲ ਵਿੱਚ ਜੋ ਤੇਰਾ ਪੁੱਤਰ ਹੈ ਭਾਵ ਉਹ ਵਿਸ਼ਨੂੰ, ਜੋ ਕਿ ਤੇਰੇ ਵਿੱਚੋਂ ਇੱਕ ਸ਼ਾਲਗ੍ਰਾਮ ਦੇ ਰੂਪ 'ਚ ਪ੍ਰਗਟ ਹੋਇਆ, ਅਸੀਂ ਤੇ ਉਹਦੀ ਪੂਜਾ ਕਰਦੇ ਹਾਂ, ਭਾਵ ਅਸੀਂ ਉਸ ਵਿਸ਼ਨੂੰ ਨੂੰ ਅਰਾਧਦੀਆਂ ਹਾਂ। ਸੋ ਸਾਧ ਸੰਗਤ ਜੀ, ਉਸ ਗੰਡਕਾ ਨਦੀ ਦੇ ਬਾਰੇ ਕਵੀ ਜੀ ਦੱਸਦੇ ਹਨ ਕਿ ਉਸ ਗੰਡਕਾ ਨਦੀ ਦੇ ਵਿੱਚੋਂ ਤੈਰ ਕੇ ਭਗਵਾਨ ਔਰ ਅਰਜੁਨ ਔਰ ਭੀਮ ਜਦੋਂ ਪਾਰ ਉਤਰੇ, ਸਰੋਣਾ ਸਲਿਤਾ ਕੋ ਤਜ ਗਏ, ਮਾਗਦ ਬਿਖੈ ਆਵ ਤੇ ਪਏ। ਸਰੋਣਾ ਨਦੀ ਨੂੰ ਵੀ ਤੈਰ ਕੇ ਪਾਰ ਹੋਏ। ਉਸ ਤੋਂ ਬਾਅਦ ਮਗਧ ਦੇਸ਼ ਦੇ ਵਿੱਚ ਜਦੋਂ ਭਗਵਾਨ ਔਰ ਦੋਵੇਂ ਸੂਰਬੀਰ ਪਹੁੰਚੇ, ਜਰਾ ਸੰਦ ਜੋਦਾ ਜਹ ਰਾਜਾ ਨਿਕਟ ਬਾਹਨੀ ਅਧਿਕ ਸਮਾਜਾ। ਔਰ ਜਰਾ ਸੰਧ ਉਹਦੇ ਬਾਰੇ ਦੱਸਦੇ ਨੇ, ਇੱਕ ਅਜਿਹਾ ਐਸ਼ਵਰਜ ਹੈ ਉਸਦਾ, ਉਸ ਇਨਸਾਨ ਦਾ ਅਜਿਹਾ ਪ੍ਰਭਾਵ ਕਿ ਬਹੁਤ ਹੀ ਵੱਡਾ ਯੋਧਾ, ਐਸਾ ਸੂਰਬੀਰ, ਫਿਰ ਉਸ ਤੋਂ ਬਾਅਦ ਬਹੁਤ ਹੀ ਸਮਾਜ ਤੋਂ ਭਾਵ ਬਹੁਤ ਜ਼ਿਆਦਾ ਸੈਨਿਕ ਸੂਰਬੀਰ ਉਸ ਦੇ ਆਸੇ ਪਾਸੇ ਇਕੱਤਰਿਤ ਨੇ। ਬਸਹਿ ਦੇਸ਼ ਮਹਿ ਸੁਖ ਸੋ ਲੋਕ, ਨਹਿ ਪਾਵਤ ਕਬਹੂ ਮਨ ਸ਼ੋਕ। ਔਰ ਉਸ ਜਰਾ ਸਿੰਧ ਦਾ ਅਜਿਹਾ ਪ੍ਰਭਾਵ ਸੀ, ਕਿਉਂਕਿ ਉਸ ਜਰਾ ਸਿੰਧ ਦੇ ਜਿਤਨੇ ਵੀ ਪ੍ਰਜਾ ਦੇ ਵਾਸੀ ਸੀ, ਜਿਤਨੀ ਵੀ ਉਸ ਦੀ ਪ੍ਰਜਾ ਹੈ ਉਸ ਦੇ ਦੇਸ਼ ਵਿੱਚ ਵਸਣ ਵਾਲੇ ਨੇ, ਹਰ ਕਿਸੇ ਨੂੰ ਆਪਣੇ ਰਾਜੇ ਦੇ ਬਾਹੂਬਲ ਦੇ ਉੱਪਰ ਬੜਾ ਵਿਸ਼ਵਾਸ ਸੀ ਕਿ ਸਾਡੇ ਰਾਜੇ ਨੂੰ ਪਰਾਜਿਤ ਕਰਨ ਵਾਲਾ ਦੁਨੀਆਂ ਤੇ ਕੋਈ ਪੈਦਾ ਹੀ ਨਹੀਂ ਹੋਇਆ, ਕਿਸੇ ਵਿੱਚ ਅਜਿਹਾ ਦਮ ਹੀ ਨਹੀਂ ਕਿ ਜਰਾ ਸਿੰਧ ਨੂੰ ਪ੍ਰਾਸਤ ਕਰ ਸਕੇ, ਪਰਾਜਿਤ ਕਰ ਸਕੇ। ਸੋ ਇਸ ਕਰਕੇ ਉਸ ਪ੍ਰਜਾ ਦੇ ਲੋਕ ਜੋ ਹਨ ਬਿਲਕੁਲ ਸੁੱਖ ਦੇ ਨਾਲ, ਸਕੂਨ ਦੇ ਨਾਲ ਰਹਿ ਰਹੇ ਨੇ। ਕਿਸੇ ਵੀ ਹਿਰਦੇ ਦੇ ਵਿੱਚ, ਕਿਸੇ ਦੀ ਵੀ ਬੁੱਧੀ ਦੇ ਵਿੱਚ ਲੇਸ ਮਾਤਰ ਵੀ ਡਰ ਭੈ ਖੌਫ ਨਹੀਂ। ਵੱਡੋ ਨਗਰ ਜਹ ਦੁਰਗ ਚੋ ਗਿਰਦੇ ਕੋਏ ਨਾ ਮਰਦ ਜਾਹੇ ਕੋ ਮਰਦੇ। ਵੱਡੋ ਨਗਰ, ਕਵੀ ਜੀ ਦੱਸ ਰਹੇ ਨੇ ਕਿ ਇਸ ਤਰ੍ਹਾਂ ਜੋ ਇਹ ਨਗਰ ਸੀ ਜਿੱਥੇ ਜਰਾ ਸਿੰਧ ਰਹਿ ਰਿਹਾ ਹੈ, ਇਹਦੇ ਮਗਧ ਦੇਸ਼, ਇਹਦੇ ਵਿੱਚ ਜਿਹੜਾ ਇਹਦਾ ਵੱਡਾ ਦੁਰਗ, ਵੱਡਾ ਕਿਲਾ ਸੀ, ਔਰ ਇਹਦੇ ਅੰਦਰ ਇਹ ਰਾਜਾ ਜੋ ਵਸ ਰਿਹਾ ਹੈ, ਬੜਾ ਹੀ ਬਲਸ਼ਾਲੀ, ਬੜਾ ਪ੍ਰਭਾਵਸ਼ਾਲੀ, ਦੁਨੀਆਂ ਵਿੱਚ ਇਸ ਇਨਸਾਨ ਦਾ ਨਾਮ ਚੱਲ ਰਿਹਾ ਸੀ ਉਸ ਵਕਤ, ਔਰ ਕੋਈ ਵੀ ਅਜਿਹਾ ਸੂਰਬੀਰ ਨੇੜੇ ਤੇੜੇ, ਕੋਈ ਵੀ ਅਜਿਹਾ ਰਾਜਾ, ਕੋਈ ਅਜਿਹਾ ਸੂਰਬੀਰ ਨਹੀਂ ਸੀ ਜਿਹੜਾ ਆ ਕੇ, ਕਵੀ ਜੀ ਦੱਸਦੇ ਨੇ ਕੋਈ ਅਜਿਹਾ ਮਰਦ ਨਹੀਂ ਸੀ ਜਿਹੜਾ ਆ ਕੇ ਅਜਿਹੇ ਮਰਦ ਨੂੰ ਮਰਦਨ ਕਰ ਸਕੇ, ਭਾਵ ਇਹਦਾ ਨਾਸ ਕਰ ਸਕੇ, ਨੂੰ ਹਰਾ ਸਕੇ। ਵੱਡ ਜੋਧੇ ਚੋਂ ਦਿਸ਼ ਰਖਵਾਰੇ ਸ਼ਸਤਰ ਅਸਤਰ ਕੋ ਧਾਰਨ ਹਾਰੇ। ਇਸ ਜਰਾ ਸੰਧ ਦੇ ਕੋਲ ਬੜੇ ਹੀ ਸੂਰਮੇ, ਬਹੁਤ ਹੀ ਵੱਡੇ ਯੋਧੇ ਸਨ ਜਿਹੜੇ ਕਿ ਸ਼ਸਤਰ ਅਸਤਰ ਨੂੰ ਤਿਆਰ ਬਰ ਤਿਆਰ ਸੀ, ਬਿਲਕੁਲ ਪਹਿਨੇ ਹੋਏ ਸੀ। ਘੰਟ ਮਾਲ ਇੱਕ ਮਗ ਮਹਿਆ ਹੈ ਸਤਰੂ ਜਾਨ ਬਾਜੈ ਸੁਧ ਕਹੈ। ਇਸ ਦੇ ਰਾਜ ਦੇ ਵਿੱਚ ਜਦੋਂ ਇੱਕ ਦਰਵਾਜ਼ਾ ਸੀ ਜਿਹਨੂੰ ਆਮ ਅਸੀਂ ਕਈ ਵਾਰ ਸੁਣਦੇ ਹਾਂ, ਉਹਨੂੰ ਸਿੰਘ ਪੌਰ ਕਿਹਾ ਜਾਂਦਾ। ਸਿੰਘ ਤੋਂ ਭਾਵ ਹੁੰਦਾ ਵੱਡਾ ਵਿਸ਼ਾਲ, ਪੌਰ ਹੁੰਦਾ ਦਰਵਾਜ਼ਾ, ਇੱਕ ਅਜਿਹਾ ਬਣਿਆ ਹੋਣਾ ਜਿੱਥੋਂ ਕਿ ਨਗਰ ਦੀ ਹੱਦ ਹੋਵੇ ਕਿ ਇਸ ਹੱਦ ਦੇ ਰਾਹੀਂ ਇਹਦੇ ਅੰਦਰ ਮੇਰਾ ਰਾਜ ਹੈ, ਨਗਰ ਹੈ, ਇਸ ਤੋਂ ਬਾਹਰ ਦੂਸਰਾ ਰਾਜ ਸ਼ੁਰੂ ਹੋ ਜਾਂਦਾ। ਉਸ ਦਰਵਾਜ਼ੇ ਦੇ ਕੋਲ ਇੱਕ ਅਜਿਹਾ ਘੰਟਾ ਲੱਗਿਆ ਹੋਇਆ ਸੀ ਜਿਹੜਾ ਕਿ ਜਦੋਂ ਵੀ ਕੋਈ ਵੀ ਦੁਸ਼ਮਣ, ਕੋਈ ਸ਼ਤਰੂ ਆਉਂਦਾ ਸੀ, ਕਿਉਂਕਿ ਅਸੀਂ ਜਦੋਂ ਇਸ ਇਤਿਹਾਸ ਨੂੰ ਸ਼੍ਰਵਣ ਕਰਦੇ ਹਾਂ ਉਸ ਵਕਤ, ਕਿਉਂਕਿ ਸਾਧ ਸੰਗਤ ਜੀ, ਜੇ ਦੁਨੀਆਂ ਵਿੱਚ ਅਸੀਂ ਮੰਨਦੇ ਹਾਂ ਪਰਮੇਸ਼ਵਰ ਹੈ, ਔਰ ਮੰਨਦੇ ਹਾਂ ਇਹ ਸੱਚ ਗੱਲ ਹੈ, ਕੁਛ ਅਜਿਹੇ ਲੋਕ ਜੋ ਕਿ ਪਰਮੇਸ਼ਵਰ ਦੀ ਹੋਂਦ ਨੂੰ ਨਹੀਂ ਮੰਨਦੇ, ਉਹ ਉਹਨਾਂ ਦੇ ਮਤ ਹੋਣਗੇ। ਸੋ ਮੇਰਾ ਅਰਜ਼ ਕਰਨ ਤੋਂ ਭਾਵ ਜਿੱਥੇ ਪਰਮੇਸ਼ਵਰ ਦੀ ਸ਼ਕਤੀ ਹੈ, ਉੱਥੇ ਜਿੱਥੇ ਦੈਵਿਕ ਸ਼ਕਤੀ ਹੈ, ਨਾਲ ਦੀ ਨਾਲ ਕੁਛ ਅਜੇ ਵੀ ਸ਼ਕਤੀਆਂ ਹਨ ਜਿਨ੍ਹਾਂ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ, ਬੁਰੀ ਸ਼ਕਤੀਆਂ ਕਹਿ ਲਵੋ, ਕਾਲਾ ਜਾਦੂ ਕੁਛ ਵੀ ਕਹਿ ਲਵੋ। ਸੋ ਅਰਜ਼ ਕਰਾਂ ਕਿ ਜਿਸ ਤਰ੍ਹਾਂ ਜਰਾ ਰਾਕਸ਼ੀ ਨੇ ਆਪਣੀ ਉਸ ਮਾਇਆਵੀ ਸ਼ਕਤੀ ਦੇ ਨਾਲ ਇਸ ਜਰਾ ਸਿੰਧ ਨੂੰ ਦੋ ਟੁਕੜਿਆਂ ਨੂੰ ਜੋੜਿਆ ਸੀ, ਕੁਛ ਅਜਿਹੀ ਹੀ ਸ਼ਕਤੀਆਂ ਦੇ ਪ੍ਰਭਾਵ ਦੇ ਨਾਲ ਇੱਕ ਅਜਿਹਾ ਦਰਵਾਜ਼ੇ ਦੇ ਕੋਲ ਇੱਕ ਅਜਿਹਾ ਘੜਿਆਲ, ਇੱਕ ਘੰਟਾ ਜੋ ਹੈ ਤਿਆਰ ਕੀਤਾ ਗਿਆ ਸੀ, ਜੋ ਕਿ ਆਪਣੇ ਆਪ ਹੀ ਜਦੋਂ ਕੋਈ ਅਜਿਹਾ ਅਪਰਿਚਿਤ ਇਨਸਾਨ ਇਸ ਦਰਬਾਰ ਦੇ ਵਿੱਚ, ਇਸ ਦੁਆਰ ਰਾਹੀਂ ਅੰਦਰ ਪ੍ਰਵੇਸ਼ ਹੁੰਦਾ ਸੀ, ਉਹ ਜੋ ਘੜਿਆਲ ਹੈ ਆਪਣੇ ਆਪ ਵੱਜ ਪੈਂਦਾ ਸੀ ਜੇ ਉਹ ਸ਼ਤਰੂ ਹੈ, ਤੇ ਜੇ ਕੋਈ ਆਮ ਇਨਸਾਨ ਹੈ ਤੇ ਉਹ ਘੜਿਆਲ ਜੋ ਹੈ ਬਿਲਕੁਲ ਆਵਾਜ਼ ਨਹੀਂ ਸੀ ਕਰਦਾ। ਸ਼ਬਦ ਘੰਟ ਰਾਜਾ ਸੁਣ ਪਾਵੇ, ਹੋਏ ਸੁਚੇਤ ਬੜ ਸੈਨ ਪਠਾਵੇ। ਜਦੋਂ ਇਸ ਆਵਾਜ਼ ਨੂੰ ਜਰਾ ਸਿੰਧ ਸੁਣਦਾ ਸੀ, ਬਹੁਤ ਹੀ ਵੱਡੇ ਆਕਾਰ ਵਿੱਚ, ਵੱਡੇ ਰੂਪ ਵਿੱਚ ਆਪਣੇ ਸੈਨਾਪਤੀ ਨੂੰ ਭੇਜਦਾ ਸੀ, ਜਿਹਦੇ ਨਾਲ ਕਾਫੀ ਸੈਨਾ ਹੁੰਦੀ ਸੀ, ਔਰ ਆ ਕੇ ਉਹ ਦੁਸ਼ਮਣ ਦਾ ਨਾਸ ਕਰ ਦਿੰਦੇ ਸੀ। ਚੱਕਰ ਬਣਾਇਓ ਇੱਕ ਮੰਤਰਨ ਕਰ ਬੂਜਤ ਸਤਰੂ ਬੇਗ ਸਿਰ ਦੇ ਹਰ। ਔਰ ਤੰਤਰ ਮੰਤਰ ਦੀ ਸ਼ਕਤੀ ਦੇ ਨਾਲ ਇੱਕ ਅਜਿਹਾ ਚੱਕਰ ਬਣਾਇਆ ਹੋਇਆ ਸੀ ਜੋ ਕਿ ਪਰਖ ਲੈਂਦਾ ਸੀ ਕਿ ਸਾਹਮਣੇ ਆਉਣ ਵਾਲਾ ਇਨਸਾਨ ਜੋ ਹੈ ਦੁਰਵਿਚਾਰਾਂ ਵਾਲਾ ਅਜਿਹਾ ਇਨਸਾਨ ਹੈ, ਜਿਹਦੇ ਹਿਰਦੇ ਵਿੱਚ ਖੋਟ ਹੈ, ਜੋ ਕਿ ਮੇਰੇ ਰਾਜੇ ਦਾ ਮਿੱਤਰ ਨਹੀਂ ਦੁਸ਼ਮਣ ਹੈ। ਉਸ ਵਕਤ ਇਹ ਜੋ ਚੱਕਰ ਸੀ ਉਹ ਸਾਹਮਣੇ ਵਾਲੇ ਸ਼ਤਰੂ ਦਾ, ਵੈਰੀ ਦਾ ਸਿਰ ਕਲਮ ਕਰ ਦਿੰਦਾ ਸੀ, ਭਾਵ ਇਸ ਤਰ੍ਹਾਂ ਇਹ ਦੋ ਜੋ ਚੀਜ਼ਾਂ ਸੀ ਜਰਾ ਸਿੰਧ ਦੇ ਦਰਵਾਜ਼ੇ ਦੇ ਉੱਪਰ ਹੀ ਆਉਣ ਵਾਲੇ ਸ਼ਤਰੂ ਨੂੰ ਨਾਸ ਕਰ ਦਿੰਦੀਆਂ ਸੀ। ਇਸ ਬਿਧ ਕੋ ਲਖ ਕੈ ਘਨ ਸ਼ਿਆਮ तजियो प्रवेश द्वार अभिराम। इस तरह भगवान श्री कृष्ण महाराज जिन्हां बारे आप जी ने फिर श्रवण किया कि कन श्याम उन्हां दा नाम आया है। एक बार सब गज के कहो धन श्री सतगुरु जगजीत सिंह जी सच्चे पातशाह। क्योंकि साध संगत जी श्री सतगुरु जगजीत सिंह जी सच्चे पातशाह जी दे उपदेश विच आपां कई बार श्रवण किया है कि दुनिया जो है हमेशा उज्जवल पक्ष नूं पसंद करती है, दुनिया जो है हमेशा जोरदार नूं पसंद करती है, दुनिया विच हमेशा बुद्धिमान की कदर है, दुनिया विच हमेशा उच्चे लोकां दी कदर है, नीवे नूं कोई नहीं जानता, मूर्ख नूं कोई नहीं जानता, जो बुरा पक्ष है उन्हूं कोई नहीं जानता। पर भगवान वह सदा ही कृपा करने वाले ने, जिस तरह दास निम्र भाव विच आ के अपने प्रभु दे चरणा विच जदों कोई गुहार लाउंदे ने अर्ज करदे ने भगवान तुरंत सुन लैंदे ने, उसे तरह भगवान ने सदा वास्ते इस कायनात बनाई हुई है जो उसकी कुदरत है इस नूं संतुलन विच रखण वास्ते भगवान ने कुछ अजिही कृपा की कि जेड़ी चीज नूं दुनिया ठोकर मार दी है प्रभु उस नूं ग्रहण कर लैंदे ने। जे किते नामदेव वर्गे नूं ठोकर लगी ते भगवान ने उन्हूं अपने छाती दे नाल ला लिया, किते धन्ने भगत वर्गे नूं उस वक्त धन्ना बिल्कुल सीधा साधा जट इंसान है, कोई उन्हूं किसे तरह की आरती नहीं आउंदी, कोई गायत्री मंत्र नहीं उन्हूं आउंदा, कोई ही होर जप तप आदिक मंत्र नहीं आउंदे, किसे तरह की उन्हूं मर्यादा का नहीं पता कि किस तरह प्रभु वस विच हो जाते ने। बस एक गल पता है कि ये लोग जो ब्राह्मण पंडित लोग इस प्रभु की अर्चन पूजा कर रहे ने, मैं भी करांगा कृपा होएगी। उस वक्त त्रिलोचन पंडित ने बेशक हुशियारी करके कुछ होर बेटंगा पत्थर दे के कहिया कि जट नू मगरों लाओ, एवें दिमाग खाई जा रहा है। अर्ज करा कि जे एक पासे अजेहे जेड़े के भगवान प्रति दिलों श्रद्धा वाले हुंदे ने, जेड़े के प्रभु दे चरणा विच अपना आप ही समर्पण कर देंदे ने, और एक पासे कुछ अजेहे लोग जो समझते ने कि विद्या दे अधीन है प्रभु, कुछ लोग जो समझते ने कि उस प्रभु नू चतुराई नाल पाया जांदा है, ते साहिब कहंदे ने चतुराई ना चतुर भुज पाई है, चतुर भुज ओ विष्णु भगवान, क्योंकि जितने भी धरती ते अवतार होए ने जा होणगे ओ सारे ही उस विष्णु भगवान दे ने, ओही विष्णु महाराज आप अवतरित होके आ रहे ने, ਇਹ ਸਾਡੇ ਵੇਦ ਪੁਰਾਣਾਂ ਦੀ ਗਵਾਹੀ ਹੈ। ਸੋ ਮੈਂ ਅਰਜ ਕਰਾਂ ਕਿ ਇਸ ਤਰ੍ਹਾਂ ਉਹ ਭਗਵਾਨ ਸਦਾ ਹੀ ਉਹਨਾਂ ਲੋਕਾਂ ਤੇ ਕਿਰਪਾ ਕਰਦੇ ਨੇ ਜਿਨ੍ਹਾਂ ਨੂੰ ਦੁਨੀਆਂ ਬਿਲਕੁਲ ਦੁਰਕਾਰ ਦਿੰਦੀ ਏ, ਔਰ ਉਹ ਸਮੇਂ ਅਜਿਹੇ ਜਦੋਂ ਕਿ ਦੁਨੀਆਂ ਦੇ ਵਿੱਚ ਇੱਕ ਪਾਸੇ ਚਿੱਟੇ ਰੰਗ ਨੂੰ ਸਾਫ਼ ਰੰਗ ਨੂੰ ਹਰ ਕੋਈ ਪਸੰਦ ਕਰਦਾ ਹੈ, ਪਰ ਭਗਵਾਨ ਨੇ ਉਹ ਰੰਗ ਨੂੰ ਪਸੰਦ ਕੀਤਾ ਜਿਹਨੂੰ ਦੁਨੀਆਂ ਗ੍ਰਹਿਣ ਨਹੀਂ ਕਰਦੀ, ਤਾਂ ਹੀ ਉਹਨੂੰ ਕਿਹਾ ਜਾਂਦਾ ਹੈ ਘਨ ਸ਼ਿਆਮ। ਉਸ ਰੰਗ ਨੂੰ ਤੇ ਫਿਰ ਸਾਧ ਸੰਗਤ ਜੀ ਦੁਨੀਆਂ ਸਾਰੀ ਉਸ ਪ੍ਰਭੂ ਦੇ ਚਰਨਾਂ ਵਿੱਚ ਮੱਥਾ ਟੇਕਦੀ ਹੈ। ਸੋ ਇਸ ਕਰਕੇ ਉਸ ਕਨ ਸ਼ਿਆਮ ਭਗਵਾਨ ਕ੍ਰਿਸ਼ਨ ਉਹਨਾਂ ਨੇ ਇਸ ਭੇਦ ਨੂੰ ਗੂੜੇ ਰਹੱਸ ਨੂੰ ਜਾਣ ਲਿਆ ਕਿ ਜਰਾ ਸਿੰਧ ਨੇ ਇਹ ਜੋ ਦੋ ਬੜੇ ਹੀ ਵਧੀਆ ਉਪਾਅ ਕੀਤੇ ਹੋਏ ਨੇ, ਇੱਕ ਤੇ ਉਹ ਘੜਿਆਲ, ਦੂਸਰਾ ਇੱਕ ਚੱਕਰ ਜੋ ਬਣਾਇਆ ਹੋਇਆ, ਇਸ ਕਰਕੇ ਸਾਹਮਣੇ ਵਾਲੇ ਦਰਵਾਜ਼ੇ ਨੂੰ ਭਗਵਾਨ ਕ੍ਰਿਸ਼ਨ ਨੇ ਛੱਡ ਦਿੱਤਾ। ਅਰਜੁਨ ਔਰ ਭੀਮ ਨੂੰ ਲੈ ਕੇ ਹੋਏ ਪਸ਼ਚਾਤ ਕੋਟ ਚੜ੍ਹ ਗਏ, ਅਰਜਨ ਭੀਮ ਸੰਗ ਦੁਆ ਲਏ। ਇਸ ਕਰਕੇ ਕਿਲੇ ਦੇ ਪਿਛਲੇ ਪਾਸਿਓਂ ਜਾ ਕੇ ਦੀਵਾਰ ਦੇ ਉੱਪਰ ਦੀ ਜਦੋਂ ਗਏ, ਕੂਦ ਤਹਾਂ ਤੇ ਅੰਤਰ ਬਰੇ, ਭੂਪਤ ਨਿਕਟ ਜਾਏ ਪੇਖਰੇ। ਜਦੋਂ ਦੀਵਾਰ ਦੇ ਰਾਹੀਂ ਅੰਦਰ ਜਾ ਕੇ ਉਸ ਜਰਾ ਸਿੰਧ ਜੋ ਰਾਜਾ ਹੈ, ਜਿਹੜਾ ਬੜਾ ਹੀ ਬਲਸ਼ਾਲੀ ਸੀ, ਉਸ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ। ਜਦੋਂ ਅਸੀਂ ਅਜਿਹੇ ਬਲਸ਼ਾਲੀ ਰਾਜਿਆਂ ਦੀ ਗੱਲ ਕਰੀਏ, ਰਾਵਣ ਬਾਰੇ ਦੱਸਦੇ ਨੇ ਕਿ ਅਜਿਹਾ ਸੂਰਬੀਰ ਸੀ, ਉਹਦੇ ਸਾਹਮਣੇ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕਿ ਕੋਈ ਅੱਖਾਂ ਸਾਹਮਣੇ ਕਰਕੇ ਗੱਲ ਕਰ ਲਵੇ। ਔਰ ਇੱਥੇ ਤੱਕ ਵੀ ਇਤਿਹਾਸ ਵਿੱਚ ਆਉਂਦਾ, ਜਦੋਂ ਰਾਵਣ ਯੁੱਧ ਕਰਨ ਜਾਂਦਾ ਸੀ, ਆਪਣੀ ਮਸਤੀ ਦੇ ਵਿੱਚ ਧਰਤੀ ਤੇ ਪੈਰ ਧਰ ਕੇ ਜਦੋਂ ਤੁਰਦਾ ਸੀ, ਜਦੋਂ ਇਹ ਹੱਸਦਾ ਸੀ, ਇਹਦੇ ਹਾਸੇ ਨੂੰ ਸੁਣ ਕੇ ਗਰਭਵਤੀ ਔਰਤਾਂ ਦੇ ਗਰਭ ਡਿੱਗ ਜਾਂਦੇ ਸੀ। ਇੱਥੇ ਤੱਕ ਜਦੋਂ ਇਹ ਅਜਿਹਾ ਮਸਤੀ ਦੇ ਵਿੱਚ ਆਇਆ ਹੁੰਦਾ ਸੀ ਕਿ ਯੁੱਧ ਕਰਨ ਚੱਲਿਆਂ ਉਸ ਵਕਤ ਦੇਵ ਲੋਕ ਤੱਕ ਹਿੱਲ ਜਾਂਦਾ ਸੀ, ਅਜਿਹੇ ਸੂਰਮੇ ਤੱਕ ਹੋਏ ਨੇ। ਔਰ ਰਾਵਣ ਬਾਰੇ ਦੱਸਦੇ ਨੇ ਕਿ ਸਾਤੋਪੁਰ ਬਾਹਰ ਹੀ ਵਿਛੋਨਾ ਡਾਏ ਰਹੇ ਕਿ ਸੱਤ ਸੱਤ ਪਹਿਰ ਕਈ ਕਈ ਦਿਨਾਂ ਤੱਕ ਰਾਜੇ ਜਿਹੜੇ ਇਹਨੂੰ ਮਿਲਣ ਆਉਂਦੇ ਸੀ ਇਹਦੇ ਮਹਿਲਾਂ ਦੇ ਬਾਹਰ ਹੀ ਖਲੋਤੇ ਰਹਿੰਦੇ ਸੀ। ਜਾਹੀ ਗੜ ਲੰਕ ਕੋ ਨਿਸੰਕ ਕੋ ਨਾ ਦੇਖ ਸਕੈ। ਕਹਿੰਦੇ ਨੇ ਰਾਵਣ ਜਦੋਂ ਅਖੀਰਲੇ ਸਮੇਂ ਵਿੱਚ ਸੀ, ਭਗਵਾਨ ਸ਼੍ਰੀ ਰਾਮ ਚੰਦਰ ਇਹਦਾ ਅੰਤ ਕਰ ਰਹੇ ਸੀ, ਅਖੀਰਲੇ ਸਮੇਂ ਵਿੱਚ ਵੇਖ ਕੇ ਆਪਣੀ ਲੰਕਾ ਨੂੰ ਕਹਿਣ ਲੱਗਾ ਇਹ ਉਹ ਲੰਕਾ ਜਿਹਦੇ ਵੱਲ ਕੋਈ ਅੱਖ ਨਹੀਂ ਸੀ ਕਰ ਸਕਦਾ, ਕਿਸੇ ਦੀ ਜ਼ੁਰਤ ਨਹੀਂ ਸੀ ਹੁੰਦੀ ਕਿ ਲੰਕਾ ਵੱਲ ਵੇਖ ਲਵਾਂ। ਹਰ ਕੋਈ ਸੋਚਦਾ ਸੀ ਜੇ ਰਾਵਣ ਨੇ ਵੇਖ ਲਿਆ ਸਾਡਾ ਹਾਲ ਕੀ ਕਰੇਗਾ। ਔਰ ਜਿਹੜੇ ਰਾਜੇ ਨੂੰ ਮਿਲਣ ਆਉਂਦੇ ਸੀ, ਜਾਹੀ ਕੋ ਬੁਲਾਵਤੋ ਸੋ ਆਵਤੋ ਸੋ ਸ਼ੰਕਮਾਨ, ਬਿਨਾਂ ਮੇਰੇ ਕਹੇ ਟਿਗ ਬੈਠਨੋ ਨਾ ਪਾਵਤੇ। ਔਰ ਰਾਵਣ ਉਸ ਵਕਤ ਆਪਣੇ ਮਨ ਵਿੱਚ ਵਿਚਾਰ ਕਰਦਾ ਜਿਹਨੂੰ ਮੈਂ ਬੁਲਾਉਂਦਾ ਸੀ ਨਾ ਬਈ ਦੂਸ ਫਲਾਣੇ ਰਾਜੇ ਨੂੰ ਬੁਲਾਓ ਉਹ ਮੈਨੂੰ ਮਿਲਣ ਆਇਆ ਹੈ। ਔਰ ਰਾਜੇ ਦੀ ਅਜਿਹੀ ਜ਼ੁਰਤ ਨਹੀਂ ਸੀ ਹੁੰਦੀ ਕਿ ਰਾਵਣ ਦੇ ਪੁੱਛੇ ਬਿਨਾਂ ਬੈਠ ਜਾਵੇ ਉਹਦੇ ਸਾਹਮਣੇ। ਅਜਿਹੇ ਪ੍ਰਭਾਵਸ਼ਾਲੀ ਲੋਕ ਇਸ ਧਰਤੀ ਤੇ ਹੋ ਕੇ ਤੁਰ ਗਏ, ਪਰ ਭਗਵਾਨ ਸ਼੍ਰੀ ਰਾਮ ਚੰਦਰ ਜਿਨ੍ਹਾਂ ਨੂੰ ਇਹ ਜੋ ਰਾਵਣ ਹੈ ਕਹਿੰਦਾ ਸੀ ਇਹ ਸੰਨਿਆਸੀਆਂ ਕੋਲੋਂ ਮੈਂ ਡਰਾਂ, ਇੱਕ ਪਾਸੇ ਇਹਦੀ ਜੋ ਪਤਨੀ ਹੈ ਜਿਹਨੂੰ ਮੰਦੋਦਰੀ ਕਿਹਾ ਜਾਂਦਾ, ਮੰਦੋਦਰੀ ਕਹਿੰਦੀ ਸੀ ਉਹ ਆਪ ਮਾਲਕ ਹੈ, ਆਪ ਪ੍ਰਭੂ ਅਵਤਰਿਤ ਹੋ ਕੇ ਆਇਆ, ਉਹਦੇ ਨਾਲ ਮੱਥਾ ਨਾ ਲਾ। ਤੇ ਉਸ ਵਕਤ ਇਹ ਰਾਵਣ ਕਹਿੰਦਾ ਸੀ ਇਹ ਜਿਹੜੇ ਦੀਨ ਨਰ ਜਿਹੜੇ ਗਰੀਬ ਜੇ ਇਨਸਾਨ ਨੇ ਜਿਨ੍ਹਾਂ ਦੇ ਪਿਤਾ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਉਹਨਾਂ ਤੋਂ ਡਰਨ ਨੂੰ ਕਹਿ ਰਹੀ ਹੈ, ਕਿਉਂਕਿ ਮੈਂ ਰਾਵਣ ਹਾਂ, ਜਦੋਂ ਮੈਂ ਭੱਜ ਕੇ ਹੀ ਇਹਨਾਂ ਦੇ ਵਿੱਚੋਂ ਨਿਕਲਿਆ ਤੇ ਇੰਨੀ ਕੁ ਰਫਤਾਰ ਨਾਲ ਮੈਂ ਜਾਵਾਂਗਾ ਜਿੰਨੇ ਵੀ ਇਹ ਵਾਨਰ ਰੀਛ ਨੇ, ਜਦੋਂ ਮੈਂ ਭੱਜਿਆ ਉਹਦੇ ਸ਼ੋਰ ਦੇ ਨਾਲ ਖੜਕੇ ਦੇ ਨਾਲ ਹੀ ਡਿੱਗ ਡਿੱਗ ਕੇ ਪ੍ਰਾਣ ਤਿਆਗ ਦੇਣਗੇ, ਤੇ ਜੇ ਕਿਸੇ ਦੇ ਵਿੱਚ ਮੈਂ ਆਪਣਾ ਹੱਥ ਹੀ ਮਾਰ ਦਿੱਤਾ ਉਹ ਦੁਬਾਰਾ ਉੱਠੇਗਾ ਨਹੀਂ। ਔਰ ਜਿਹਨੂੰ ਰਾਮ ਕਹਿੰਦੀ ਹੈ ਜਦੋਂ ਮੇਰੇ ਉਹ ਸਾਹਮਣੇ ਆਇਆ ਉਸ ਵਕਤ ਵੇਖਾਂਗਾ ਕਿੱਡਾ ਕਸੂਰ ਮੈਂ। ਤੇ ਸਾਧ ਸੰਗਤ ਸੀ ਆਪ ਜਾਣਦੇ ਹੋ ਕਿ ਜਿਹਨੇ ਵੀ ਮੌਕੇ ਦੇ ਗੁਰੂ ਨਾਲ ਟੱਕਰ ਲਈ ਉਹ ਜਿਉਂਦਾ ਨਹੀਂ ਰਹਿਆ। ਭਗਵਾਨ ਸ਼੍ਰੀ ਰਾਮ ਚੰਦਰ ਉਹਨਾਂ ਨੇ ਅਖੀਰਲੇ ਸਮੇਂ ਉਸ ਰਾਵਣ ਦਾ ਵੀ ਨਾਸ਼ ਕੀਤਾ। ਜਦੋਂ ਅਸੀਂ ਪਰਸ਼ੂਰਾਮ ਬਾਰੇ ਗੱਲ ਕਰੀਏ, ਬੜਾ ਵੱਡਾ ਯੋਧਾ ਸੀ ਭਗਵਾਨ ਸ਼੍ਰੀ ਰਾਮ ਚੰਦਰ ਨੇ ਜਦੋਂ ਧਨੁਸ਼ ਤੋੜਿਆ ਸੀ ਉਹ ਵੀ ਅਜਿਹਾ ਸੂਰਬੀਰ ਸੀ, ਕਹਿੰਦੇ ਨੇ ਛਤਰੀਆਂ ਨੂੰ ਮਾਰ ਕੇ ਉਸ ਤੋਂ ਬਾਅਦ ਧਰਤੀ ਜਿਹੜੀ ਬ੍ਰਾਹਮਣਾਂ ਨੂੰ ਦਾਨ ਕਰਕੇ ਆਪ ਇਹਦੇ ਕੋਲ ਜੋ ਤਾਕਤ ਸੀ ਉਸ ਤਾਕਤ ਦੇ ਬਲ ਨਾਲ ਆਕਾਸ਼ ਮਾਰਗ ਦੇ ਵਿੱਚ ਆਰਾਮ ਕਰਦਾ ਸੀ, ਧਰਤੀ ਉੱਤੇ ਨਹੀਂ ਸੀ ਟਿਕਦਾ ਕਿਉਂਕਿ ਦਾਨ ਕੀਤੀ ਚੀਜ਼ ਲੈਣੀ ਨਹੀਂ। ਸੋ ਜਦੋਂ ਭਗਵਾਨ ਸ਼੍ਰੀ ਰਾਮ ਚੰਦਰ ਦੇ ਸਾਹਮਣੇ ਆਇਆ ਉਸ ਵਕਤ ਕਹਿਣ ਲੱਗਾ ਕਿ ਹੇ ਰਾਮ ਗੱਲ ਮੇਰੀ ਸੁਣ, ਇਹ ਜਿਹੜਾ ਤੂੰ ਕੰਮ ਕੀਤਾ ਬਹੁਤ ਗਲਤ ਕੀਤਾ, ਕਿਉਂਕਿ ਇਹ ਧਨੁਸ਼ ਤੋੜ ਕੇ ਤੂੰ ਬਹੁਤ ਹੀ ਮਾੜਾ ਕੀਤਾ, ਕਾਫੀ ਕੁਛ ਗਲਤ ਬੋਲਿਆ। ਉਸ ਵਕਤ ਤੁਸੀਂ ਜਾਣਦੇ ਹੋ ਲਛਮਣ ਨੇ ਵੀ ਫਿਰ ਅੱਗੋਂ ਗੁੱਸੇ ਨਾਲ ਬਹੁਤ ਕੁਛ ਬੋਲਿਆ ਕਿ ਜਿਵੇਂ ਜੇ ਧਨੁਸ਼ ਤੂੰ ਲਈ ਫਿਰਦੇ ਅਜਿਹੇ ਅਸੀਂ ਬਚਪਨ ਚ ਕਈ ਵਾਰ ਤੋੜ ਛੱਡੇ ਨੇ। ਜਾਣਤ ਹੋ ਅਵਲੋਕ ਹਟ ਬਲੀ ਹਠੀ ਏਕ, ਇਹ ਜਿਹੜਾ ਸੀ ਪਰਸ਼ੂਰਾਮ ਇਹ ਕਹਿਣ ਲੱਗਾ ਕਿ ਮੈਨੂੰ ਜਾਣ ਦਿਓ ਮੈਂ ਅਜਿਹਾ ਆਇਆ ਜਿਹਦੇ ਸਾਹਮਣੇ ਵੱਡੇ ਵੱਡੇ ਸ਼ੂਰਬੀਰ ਜਦੋਂ ਆਉਂਦੇ ਨੇ ਕੰਬਣ ਲੱਗ ਪੈਂਦੇ ਨੇ ਕਿ ਪਰਸ਼ੂਰਾਮ ਆ ਗਿਆ ਹੁਣ ਕੀ ਕਰਾਂਗੇ। ਤਾਤ ਗਹੇ ਜਿਨ ਕੇਤਨ ਦਾਂਤਨ ਤੇਨ ਕਹਾ ਜੁਦ ਆਨ ਗਹੇਂਗੇ, ਕਿ ਉਸ ਵਕਤ ਇਹ ਪਰਸ਼ੂਰਾਮ ਕਹਿ ਰਿਹਾ ਸੀ ਹੇ ਰਾਮ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰ, ਭਾਵ ਛਤਰੀਆਂ ਨੂੰ ਜਿਹੜੇ ਮੇਰੇ ਸਾਹਮਣੇ ਆ ਕੇ ਘਾਹ ਆਪਣੇ ਦੰਦਾਂ ਚ ਲੈ ਕੇ ਬਚੇ ਸੀ ਕਿ ਸਾਨੂੰ ਮਾਫ਼ ਕਰ ਦੇ। ਘਾਹ ਦੰਦਾਂ ਚ ਲੈਣ ਤੋਂ ਭਾਵ ਸੀ ਕਿ ਆਪਣੀ ਹਾਰ ਮੰਨ ਲੈਣੀ ਕਿ ਅਸੀਂ ਪਰਾਜਿਤ ਹੋ ਗਏ ਹਾਂ ਤੇਰੇ ਕੋਲੋਂ, ਔਰ ਤੇਰੇ ਵੱਡੇ ਵਡੇਰੇ ਹਾਰ ਗਏ, ਤੂੰ ਆ ਕੇ ਯੁੱਧ ਕਰਦੇ। ਅਖੀਰ ਇਸ ਪਰਸ਼ੂਰਾਮ ਨੂੰ ਵੀ ਭਗਵਾਨ ਸ਼੍ਰੀ ਰਾਮ ਚੰਦਰ ਅੱਗੇ ਹਾਰ ਮੰਨਣੀ ਪਈ। ਜਦੋਂ ਭਗਵਾਨ ਨੇ ਜਦੋਂ ਕਹਿਆ ਕਿ ਜੇ ਤੱਕ ਬੈਨ ਕਹੇ ਸੋ ਕਹੇ, ਜੋ ਪੈ ਫੇਰ ਕਹੇ ਤੋ ਪੈ ਜੀਤ ਨਾ ਜੈ ਹੋ, ਉਸ ਵਕਤ ਕਿਹਾ ਹੇ ਦਿਜ ਜੂ ਹੇ ਬ੍ਰਾਹਮਣ ਹੇ ਪੰਡਿਤ, ਹੁਣ ਤੱਕ ਜੋ ਕੁਛ ਮੈਨੂੰ ਬੋਲਿਆ ਸੋ ਬੋਲ ਲਿਆ, ਪਰ ਜੇ ਹੁਣ ਕੋਈ ਲਵਜ਼ ਅਜਿਹਾ ਬੋਲਿਆ, ਸਬਦਾਂਤ ਤੁਰਾਏ ਅਭੈ ਘਰ ਜੈ ਹੋ, ਦਸਵੇਂ ਪਾਤਸ਼ਾਹ ਰਾਮਾ ਅਵਤਾਰ ਵਿੱਚ ਦੱਸਦੇ ਨੇ, ਭਗਵਾਨ ਸ਼੍ਰੀ ਰਾਮ ਚੰਦਰ ਨੇ ਜਦੋਂ ਵੇਖਿਆ ਕਿ ਪਾਣੀ ਸਿਰ ਤੋਂ ਲੰਘ ਗਿਆ, ਉਸ ਵਕਤ ਕ੍ਰੋਧ ਵਿੱਚ ਆ ਕੇ ਫਿਰ ਆਵੇਸ਼ ਵਿੱਚ ਆ ਕੇ ਬਚਨ ਕਹੇ ਕਿ ਬਹੁਤ ਤੈਨੂੰ ਬਰਦਾਸ਼ਤ ਕਰ ਲਿਆ, ਪਰ ਹੁਣ ਇੱਕ ਵੀ ਲਵਜ਼ ਆਪਣੇ ਮੂੰਹ ਵਿੱਚੋਂ ਜੇ ਕੱਢਿਆ, ਸਾਰੇ ਦੰਦ ਤੁੜਾ ਕੇ ਜਾਏਗਾ ਮੇਰੇ ਕੋਲੋਂ। ਜਦੋਂ ਇਸ ਪਰਸ਼ੂਰਾਮ ਨੇ ਅਜਿਹੀ ਗੱਲ ਸੁਣੀ ਤੇ ਪਰਸ਼ੂਰਾਮ ਬਿਲਕੁਲ ਹਿੱਲ ਗਿਆ ਕਿ ਇਹ ਜਿਹੜਾ ਸਾਹਮਣੇ ਰਾਜਕੁਮਾਰ ਵੇਖਣ ਨੂੰ ਲੱਗਦਾ ਬੜਾ ਹੀ ਸੁੰਦਰ ਹੈ, ਵੇਖਣ ਨੂੰ ਲੱਗਦਾ ਬੜਾ ਸੁਕੋਮਲ ਜਿਹਾ, ਅਸਲ ਵਿੱਚ ਇਹ ਆਪ ਨਹੀਂ ਬੋਲ ਰਿਹਾ, ਕੋਈ ਹੋਰ ਤਾਕਤ ਇਹਦੇ ਅੰਦਰ ਬੋਲਦੀ ਹੈ। ਇਸ ਨੇ ਸੁਣਿਆ ਸੀ ਧਰਤੀ ਉੱਤੇ ਵਿਸ਼ਨੂੰ ਆਪ ਅਵਤਾਰਿਤ ਹੋ ਕੇ ਆਉਣਗੇ। ਉਸ ਵਕਤ ਕਹਿਣ ਲੱਗਾ ਕਿ ਤਾਂ ਹੀ ਮੈਂ ਤੈਨੂੰ ਜਾਣਾਂਗਾ, ਤੂੰ ਵਿਸ਼ਨੂੰ ਦਾ ਅਵਤਾਰ ਹੈ। ਤੋ ਹੀ ਗਦਾ ਕਰ ਸਾਰੰਗ ਚੱਕਰ ਲਤਾ ਭ੍ਰਿਗੂ ਕੀ ਉਰ ਮੱਧੇ ਸੁਹਾਓ। ਕਹਿਣ ਲੱਗਾ ਕਿ ਮੈਂ ਸੁਣਿਆ ਸੀ ਧਰਤੀ ਤੇ ਵਿਸ਼ਨੂੰ ਮਹਾਰਾਜ ਨੇ ਆਉਣਾ, ਤਾਂ ਮੰਨਾ ਕਿ ਜਿਵੇਂ ਉਸ ਭਗਵਾਨ ਵਿਸ਼ਨੂੰ ਦੇ ਹੱਥ ਵਿੱਚ ਸੁਦਰਸ਼ਨ ਚੱਕਰ ਗਦਾ ਤੇ ਉਹਨਾਂ ਦੀ ਵੱਖੀ ਦੇ ਉੱਪਰ ਭ੍ਰਿਗੂ ਲਤਾ ਦਾ ਨਿਸ਼ਾਨ ਹੈ, ਇਹ ਸਾਰਾ ਕੁਝ ਮੈਨੂੰ ਦਰਸ਼ਨ ਕਰਵਾਓ। ਤੇ ਫਿਰ ਕਹਿਣ ਲੱਗੇ ਰੁਦਰ ਕੁਵੰਡ ਬਿਹੰਡੇ ਜੋ ਕਰ ਤਿਓ ਮੇ, ਕਹਿਣ ਲੱਗੇ ਜਿਸ ਤਰ੍ਹਾਂ ਰੁਦਰ ਕੁਵੰਡ ਬਿਹੰਡੇ ਜੋ ਕਰ ਤਿਓ ਆਪਣੋ ਬਲ ਮੋਹੇ ਦਿਖਾਓ, ਕਿ ਜਿਵੇਂ ਤੁਸੀਂ ਸ਼ਿਵ ਦਾ ਧਨੁੱਖ ਤੋੜਿਆ ਹੈ, ਇਹ ਵਾਲਾ ਬਲ ਮੈਨੂੰ ਵੀ ਵਿਖਾਓ, ਮੇਰੋ ਕੁਵੰਡ ਉਤਾਰ ਮਹਾਂਬਲ ਮੋਹ ਕੁਆਜ ਚੜਾਏ ਦਿਖਾਓ, ਇਹ ਫੜੋ ਮੇਰਾ ਧਨੁਸ਼, ਇਹਦੇ ਉੱਤੋਂ ਚਿੱਲਾ ਲਾ ਕੇ ਚਾੜ ਕੇ ਵਿਖਾਓ, ਮੈਂ ਤਾਂ ਜਾਣਾ ਕਿ ਵਾਕਈ ਉਹ ਧਨੁਸ਼ ਤੁਸੀਂ ਤੋੜਿਆ। ਤੇ ਕਹਿਣ ਲੱਗੇ ਉਸ ਵਕਤ ਭਗਵਾਨ ਸ਼੍ਰੀ ਰਾਮ ਚੰਦਰ ਨੇ ਲੀਏ ਚਾਂਪ ਚਟਾਕ ਚੜਾਏ ਬਲੀ, ਖਟਟੂਕ ਕਰਿਓ ਛਿੰਦਮੈ ਕਸਕੈ। ਵੇਖਦੇ ਵੇਖਦੇ ਅੱਖ ਝਪਕਣ ਦੀ ਵੀ ਦੇਰ ਨਹੀਂ, ਉਸ ਪਰਸ਼ੂਰਾਮ ਦਾ ਵੀ ਜਿਹੜਾ ਧਨੁਸ਼ ਸੀ ਬਹੁਤ ਹੀ ਸਖਤ, ਪਤਾ ਹੀ ਨਹੀਂ ਲੱਗਿਆ ਕਦੋਂ ਚਿੱਲਾ ਲਾਇਆ ਕਦੋਂ ਚਾੜਿਆ, ਜਦੋਂ ਉਹਦੇ ਵਿੱਚ ਤੀਰ ਪਾਇਆ ਤੇ ਉਸ ਵਕਤ ਭਗਵਾਨ ਰਾਮ ਚੰਦਰ ਕਹਿਣ ਲੱਗੇ ਹੁਣ ਦੱਸੋ ਕਿ ਇਸ ਤੀਰ ਨੂੰ ਮੈਂ ਕਿੱਧਰ ਚਲਾਵਾਂ। ਫਿਰ ਸ੍ਰੀ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਵਕਤ ਭਗਵਾਨ ਨੇ ਕੀ ਅਜਿਹਾ ਕੀਤਾ, ਨਾ ਬਸਾਤ ਕਛੂ ਨਟਕੇ ਬਟ ਜੋ ਭਵ ਪਾਸ ਨਿਸੰਗ ਰਹਿਓ ਫਸਕੈ, ਕਿ ਜਿਸ ਤਰ੍ਹਾਂ ਇਨਸਾਨ ਦਾ ਕੋਈ ਵਾਹ ਨਹੀਂ ਚੱਲਦੀ, ਭਗਵਾਨ ਨੇ ਉਸ ਵਕਤ ਤੀਰ ਮਾਰ ਕੇ ਉਸ ਪਰਸ਼ੂਰਾਮ ਦੀ ਉਹ ਤਾਕਤ ਖਤਮ ਕੀਤੀ ਸੀ ਜਿਹਦੇ ਰਾਹੀਂ ਉਹ ਆਕਾਸ਼ ਵਿੱਚ ਵਿਚਰਨ ਕਰਦਾ ਸੀ, ਆਕਾਸ਼ ਮਾਰਗ ਵਿੱਚ ਆਰਾਮ ਕਰਦਾ ਸੀ। ਸੋ ਅਰਜ ਕਰਾਂ ਕਿ ਜਦੋਂ ਵੀ ਧਰਤੀ ਦੇ ਉੱਪਰ ਭਗਵਾਨ ਆਉਂਦੇ ਨੇ, ਕਿਉਂਕਿ ਨਰ ਲੀਲਾ ਕਰਦੇ ਨੇ, ਕੋਈ ਇਨਸਾਨ ਉਹਨਾਂ ਨੂੰ ਜਾਣ ਨਹੀਂ ਸਕਦਾ, ਕਿਉਂਕਿ ਉਸ ਸੁਕੋਮਲ ਜੇ ਸਰੀਰ ਨੂੰ, ਰਾਜਕੁਮਾਰ ਨੂੰ, ਸੁੰਦਰਤਾ ਦੇ ਘਰ ਨੂੰ ਵੇਖ ਕੇ ਕੌਣ ਕਹੇਗਾ ਇਹ ਆਪ ਭਗਵਾਨ ਹੈ ਜਾਂ ਇੰਨਾ ਬਲਸ਼ਾਲੀ ਹੈ। ਜਦੋਂ ਭਗਵਾਨ ਕ੍ਰਿਸ਼ਨ ਮਹਾਰਾਜ ਇਹ ਵੀ ਇਸ ਜਰਾਸੰਧ ਦੇ ਕੋਲ ਆਏ, ਉਸ ਵਕਤ ਇਹ ਜਰਾਸੰਧ ਜਿਹੜਾ ਇਹਨਾਂ ਵੱਲ ਵੇਖਦਾ ਹੈ ਕਿ ਇਹ ਜਦੋਂ ਸਾਹਮਣੇ ਆ ਕੇ ਖਲੋ ਗਏ, ਕਿਉਂਕਿ ਇਸ ਜਰਾਸੰਧ ਦੇ ਸਾਹਮਣੇ ਖਲੋਣ ਦੀ ਤਾਕਤ ਵੀ ਕਿਸੇ ਕੋਲ ਨਹੀਂ ਸੀ, ਕੌਣ ਆ ਕੇ ਆਪਣੀ ਮੌਤ ਨੂੰ ਆਪਣੇ ਗਲ ਲਾ ਲਵੇ। ਪਰ ਭਗਵਾਨ ਕ੍ਰਿਸ਼ਨ ਔਰ ਇਸ ਤਰ੍ਹਾਂ ਅਰਜੁਨ ਔਰ ਭੀਮ ਜਦੋਂ ਸਾਹਮਣੇ ਆ ਕੇ ਖਲੋ ਗਏ, ਤਿਸ ਦਿਨ ਜਰਾਸੰਧ ਮਹੀਪਾਲ ਦੇਖਤ ਪਾ ਅਪਸ਼ਗਨ ਵਿਸਾਲ। ਜਰਾਸੰਧ ਜੋ ਹੈ ਉਸ ਦਿਨ ਕੀ ਹੋਇਆ, ਬਹੁਤ ਜ਼ਿਆਦਾ ਅਪਸ਼ਗਨ ਹੋਣ ਲੱਗ ਪਏ, ਇਹਦੇ ਨਾਲ ਬਹੁਤ ਜ਼ਿਆਦਾ ਅਜਿਹੇ ਕਰਮ ਹੋਣ ਲੱਗ ਪਏ ਜਿਨ੍ਹਾਂ ਨੂੰ ਸਾਡੇ ਪੁਰਾਣੇ ਸਮਿਆਂ ਵਿੱਚ ਅਸੀਂ ਜਾਈਏ ਤੇ ਉਹਨਾਂ ਨੂੰ ਅਪਸ਼ਗਨ ਕਿਹਾ ਜਾਂਦਾ। ਬਹੁਤ ਕੁਛ ਅਜਿਹਾ ਸੁਣਨ ਨੂੰ ਆਉਂਦਾ ਜਿਵੇਂ ਕਿ ਆਮ ਜਿਹੜੀਆਂ ਗੱਲਾਂ ਪ੍ਰਚਲਿਤ ਨੇ, ਰਾਤ ਨੂੰ ਕੁੱਤਿਆਂ ਨੇ ਜਦੋਂ ਅਜੀਬ ਜਿਹੀ ਆਵਾਜ਼ ਕੱਢਣੀ ਉਹਨੂੰ ਬੜਾ ਬੇਸ਼ਗਨੀ ਜਿਹਾ ਮੰਨਿਆ ਜਾਂਦਾ, ਕੋਈ ਰਸਤੇ ਦੀ ਬਿੱਲੀ ਅੱਗੋਂ ਰਸਤਾ ਕੱਟ ਜਾਵੇ ਉਹਨੂੰ ਕਹਿਣਾ ਕਿ ਬੜੀ ਅਪਸ਼ਗਨੀ ਹੈ। ਪਰ ਸਤਿਗੁਰੂ ਜੀ ਨੇ ਇੱਕ ਸਿੱਖੀ ਮਾਰਗ ਅਜਿਹਾ ਬਣਾ ਦਿੱਤਾ ਜਿਹਦੇ ਵਿੱਚ ਉਪਦੇਸ਼ ਦੇ ਕੇ ਇਹ ਚੀਜ਼ਾਂ ਤੋਂ ਬਹੁਤ ਦੂਰ ਕੀਤਾ। ਸਤਿਗੁਰੂ ਜੀ ਇੱਕ ਪਾਸੇ ਪੂਰੀ ਦੁਨੀਆ ਸ਼ਗਨ ਅਪਸ਼ਗਨਾਂ ਵਿੱਚ ਘਿਰੀ ਪਈ ਸੀ, ਇੱਕ ਪਾਸੇ ਦੁਨੀਆ ਜਿਹੜੀ ਹੈ ਗ੍ਰਹਿਆਂ ਦੇ ਚੱਕਰ ਵਿੱਚ ਘਿਰੀ ਪਈ ਕਿ ਇਹ ਹੋ ਜਾਏਗਾ, ਇਸ ਤਰ੍ਹਾਂ ਹੋਏਗਾ, ਬਹੁਤ ਕੁਛ। ਪਰ ਸਤਿਗੁਰੂ ਜੀ ਕਹਿਣ ਲੱਗੇ ਕਿ ਠੀਕ ਹੈ, ਇਹ ਚੀਜ਼ਾਂ ਹੁੰਦੀਆਂ ਨੇ, ਇਹਨਾਂ ਨੂੰ ਨਕਾਰਿਆ ਨਹੀਂ, ਇਹ ਚੀਜ਼ਾਂ ਹੈ ਨੇ, ਕਿਉਂਕਿ ਜਿਹੜੀ ਚੀਜ਼ ਦਾ ਨਾਂ ਹੈ ਉਹ ਚੀਜ਼ ਦਾ ਅਸਤਿਤਵ ਵੀ ਹੈ, ਉਹ ਚੀਜ਼ ਹੋਏਗੀ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਧਰ ਇਨਸਾਨ ਦਾ ਧਿਆਨ ਲੱਗ ਜਾਵੇ, ਜਿੱਥੇ ਕੇਂਦਰਿਤ ਕਰਾਂਗੇ ਧਿਆਨ ਨੂੰ, ਉਹੀ ਘਟਨਾ ਇਨਸਾਨ ਨਾਲ ਘਟ ਜਾਂਦੀ ਹੈ। ਕਈ ਵਾਰ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ, ਸਿਰਫ ਮੈਂ ਅਰਜ਼ ਇਹਦੇ ਨਾਲ ਕਰਾਂ ਇਸ ਗੱਲ ਨੂੰ ਸਿੱਧ ਕਰਨ ਵਾਸਤੇ ਕਿ ਇੱਕ ਵਾਰ ਗੱਲ ਮੈਂ ਕਰ ਰਿਹਾ ਕਿ ਜਿੱਧਰ ਇਨਸਾਨ ਆਪਣੀ ਇਸ ਊਰਜਾ ਨੂੰ, ਇਸ ਚੇਤਨਤਾ ਨੂੰ, ਇਸ ਧਿਆਨ ਨੂੰ ਕੇਂਦਰਿਤ ਕਰ ਦੇਵੇ, ਉਹੀ ਘਟਨਾ ਵਾਪਰ ਜਾਂਦੀ ਉਸ ਨਾਲ ਜਿੱਧਰ ਧਿਆਨ ਲੱਗ ਗਿਆ। ਇੱਕ ਵਾਰ ਕਿਸੇ ਵਿਗਿਆਨਕਾਂ ਨੇ ਇਹ ਸਿੱਧ ਕਰਨਾ ਚਾਹਿਆ ਕਿ ਇਨਸਾਨ ਜਿਹੜਾ ਉਹਨੂੰ ਜ਼ਿਆਦਾਤਰ ਮੌਤ ਜਿਹੜੀ ਹੈ ਉਹਦੇ ਡਰਨ ਕਰਕੇ ਉਹਦੇ ਨੇੜੇ ਆਉਂਦੀ ਹੈ। ਕਿਸੇ ਕੈਦੀ ਨੂੰ ਜਿਹਨੂੰ ਮੌਤ ਦੀ ਸਜ਼ਾ ਹੋਈ ਸੀ, ਉਸ ਵਕਤ ਕੁਛ ਵਿਗਿਆਨਕਾਂ ਨੇ ਕਿਹਾ ਮਾਰ ਤਾਂ ਇਹਨੂੰ ਦੇਣਾ ਹੈ ਪਰ ਅਸੀਂ ਇਹਦੇ ਉੱਤੇ ਕੁਛ ਐਕਸਪੈਰੀਮੈਂਟ ਕਰਨਾ ਚਾਹੁੰਦੇ ਹਾਂ, ਕੁਛ ਪ੍ਰੈਕਟੀਕਲ ਕਰਾਂਗੇ ਇਹਦੇ ਉੱਤੇ। ਹੁਣ ਜਦੋਂ ਉਸ ਜਿਹੜਾ ਕੈਦੀ ਸੀ ਉਹਨੂੰ ਲੈ ਕੇ ਆਂਦਾ ਗਿਆ, ਉਹਨੂੰ ਸਭ ਤੋਂ ਪਹਿਲਾਂ ਵਿਖਾਇਆ ਗਿਆ ਕਿ ਸਾਹਮਣੇ ਇੱਕ ਜ਼ਹਿਰੀਲਾ ਨਾਗ ਹੈ, ਉਹਨੂੰ ਦੱਸਿਆ ਇਹਨੇ ਤੈਨੂੰ ਡੰਗ ਮਾਰਨਾ ਔਰ ਇਹਦੇ ਡੰਗ ਵੱਜਦੇ ਸਰ ਤੂੰ ਮਰ ਜਾਏਗਾ, ਕੋਈ ਵੀ ਇਸ ਦੇ ਡੰਗਣ ਤੋਂ ਬਾਅਦ ਜੀਵਿਤ ਨਹੀਂ ਰਹਿਆ, ਇਹ ਅਜਿਹਾ ਨਾਗ ਹੈ ਜਿਹਦਾ ਡੰਗਿਆ ਪਾਣੀ ਨਹੀਂ ਮੰਗਦਾ, ਧਿਆਨ ਦੇਣਾ। ਉਸਨੂੰ ਜਦੋਂ ਦੱਸਿਆ ਤੇ ਉਹਦੀ ਅੱਖਾਂ ਉੱਤੇ ਪੱਟੀ ਬੰਨ ਦਿੱਤੀ ਗਈ, ਉਹਦਾ ਹੱਥ ਅੱਗੇ ਕੀਤਾ ਗਿਆ ਔਰ ਜਿਸ ਤਰ੍ਹਾਂ ਉਹਨੇ ਡੰਗ ਮਾਰਨਾ ਸੀ ਉਸੇ ਤਰ੍ਹਾਂ ਦੋ ਸੂਈਆਂ ਲੈ ਕੇ ਉਸ ਦੇ ਹੱਥ ਤੇ ਮਾਰੀਆਂ ਗਈਆਂ। ਉਸ ਇਨਸਾਨ ਦੀ ਤੁਰੰਤ ਮੌਤ ਹੋ ਗਈ ਕਿ ਮੈਨੂੰ ਸੱਪ ਨੇ ਡੰਗ ਲਿਆ, ਕਿਉਂਕਿ ਉਸ ਇਨਸਾਨ ਦੇ ਅੰਦਰੋਂ ਹੀ ਉਹਦੀ ਜੋ ਸੋਚ ਸ਼ਕਤੀ ਸੀ, ਸੋਚ ਸ਼ਕਤੀ ਨੇ ਇਤਨਾ ਜ਼ਿਆਦਾ ਅੰਦਰ ਖਲਬਲੀ ਮਚਾ ਦਿੱਤੀ ਕਿ ਮੈਨੂੰ ਸੱਪ ਨੇ ਹੀ ਡੰਗਿਆ, ਆਪਣੇ ਆਪ ਸਰੀਰ ਨੇ ਜ਼ਹਿਰ ਵੀ ਪੈਦਾ ਕਰ ਦਿੱਤਾ। ਜਦੋਂ ਹੁਣ ਇੱਕ ਸਵਾਲ ਪੈਦਾ ਹੋ ਸਕਦਾ ਕਿਵੇਂ ਹੋ ਜਾਏਗਾ, ਜ਼ਹਿਰ ਪੈਦਾ ਹੋ ਕਿਵੇਂ ਸਕਦਾ ਸਰੀਰ ਵਿੱਚ? ਸਾਧ ਸੰਗਤ ਜੀ, ਇਸ ਸਰੀਰ ਦੇ ਵਿੱਚ ਧਿਆਨੀ ਧਿਆਨ ਲਾਉਂਦਾ ਖੁਦਾ ਪੈਦਾ ਹੋ ਜਾਂਦਾ, ਪਰਵਦਿਗਾਰ ਪੈਦਾ ਹੋ ਜਾਂਦਾ ਹੈ। ਬਹੁਤ ਜ਼ਿਆਦਾ ਅਜਿਹੇ ਇਤਿਹਾਸ ਸੁਣਨ ਵਿੱਚ ਆਉਂਦੇ ਨੇ ਕਿ ਜਦੋਂ ਅਸੀਂ ਗੁਰਬਾਣੀ ਦਾ ਇੱਕ ਮਹਾਂਵਾਕ ਸੁਣੀਏ ਸ਼ਸਤਰ, ਕਿ ਜਦੋਂ ਇਨਸਾਨ ਉਸ ਸੱਚੇ ਦੇ ਪ੍ਰੇਮ ਵਿੱਚ ਜੁੜਿਆ ਹੁੰਦਾ ਇਹਨੂੰ ਤਿੱਖੇ ਸ਼ਸਤਰ ਵੀ ਨਹੀਂ ਕੱਟ ਸਕਦੇ। ਅਸੀਂ ਸਾਖੀਆਂ ਸੁਣਦੇ ਹਾਂ ਅਜਿਹੇ ਫਕੀਰ ਜਿਹੜੇ ਉਸ ਪਰਮਾਤਮਾ ਦੇ ਰੰਗ ਵਿੱਚ ਰੰਗੇ, ਜਦੋਂ ਕਹਿੰਦੇ ਸੀ ਅਹੰ ਬ੍ਰਹਮ, ਮੈਂ ਹੀ ਪਰਮਾਤਮਾ ਹਾਂ, ਮੈਂ ਹੀ ਖੁਦਾ ਹਾਂ, ਮੈਂ ਰਾਮ ਹਾਂ, ਮੈਂ ਕ੍ਰਿਸ਼ਨ ਹਾਂ, ਬਹੁਤ ਅਜਿਹੇ ਵਾਕਿਆਤ ਸਾਡੇ ਸਾਹਮਣੇ ਆਉਂਦੇ ਨੇ। ਉਹਨਾਂ ਲੋਕਾਂ ਨੂੰ ਜਦੋਂ ਸ਼ਸਤਰ ਵੀ ਤਿੱਖਾ ਮਾਰਿਆ ਕੱਟਿਆ ਨਹੀਂ ਸੀ ਜਾਂਦਾ, ਕਿਉਂਕਿ ਉਹਨਾਂ ਦਾ ਧਿਆਨ ਕੇਂਦਰਿਤ ਸੀ ਭਗਵਾਨ ਵੱਲ। ਜਦੋਂ ਇਨਸਾਨ ਦਾ ਧਿਆਨ ਕੇਂਦਰਿਤ ਹੋਏਗਾ ਦੁਨੀਆਂ ਵੱਲ, ਫਿਰ ਉਹ ਕੁਛ ਘਟੇਗਾ ਜੋ ਦੁਨੀਆਂ ਦੇ ਵਿੱਚ ਹੋ ਰਿਹਾ ਹੈ। ਸੋ ਅਰਜ ਮੈਂ ਕਰ ਰਿਹਾ ਸੀ ਕਿ ਇਸੇ ਤਰ੍ਹਾਂ ਜਦੋਂ ਇਨਸਾਨ ਦਾ ਧਿਆਨ ਇਸ ਦੁਨੀਆਂ ਵਿੱਚ ਸ਼ਗਨ ਅਪਸ਼ਗਨਾਂ ਵਿੱਚ ਲੱਗੇਗਾ, ਤੇ ਸਤਿਗੁਰੂ ਜੀ ਕਹਿੰਦੇ ਨੇ ਸ਼ਗਨ ਅਪਸ਼ਗਨ ਤੀਸ ਤਿਸ ਕੋ ਲੱਗਾ ਹੈ, ਕਹਿੰਦੇ ਨੇ ਸ਼ਗਨ ਅਪਸ਼ਗਨ ਹੈ ਨੇ ਪਰ ਲੱਗਦੇ ਉਹਨੂੰ ਨੇ ਜਿਸ ਚਿੱਤ ਨਾ ਆਵੇ, ਜਿਹਦੇ ਹਿਰਦੇ ਵਿੱਚ ਪ੍ਰਭੂ ਚੇਤਾ ਨਹੀਂ। ਜਿਹੜਾ ਇਹੀ ਸੋਚਦਾ ਰਵੇ ਕਿ ਮੇਰੇ ਇਹ ਕਰਮ ਨਾਲ ਅੱਜ ਇਹ ਬੁਰਾ ਹੋ ਜਾਏਗਾ, ਅੱਜ ਇਸ ਤਰ੍ਹਾਂ ਹੁੰਦਾ ਪਿਆ ਇਹ ਬੁਰਾ ਨਾ ਹੋ ਜਾਏ, ਇਸੇ ਤਰ੍ਹਾਂ ਜਰਾ ਸਿੰਧ ਜੋ ਹੈ ਧਿਆਨ ਦੇਣਾ, ਇਹ ਉਸ ਵਕਤ ਦੀ ਗੱਲ ਹੈ ਜਦੋਂ ਕਿ ਇਹ ਚੀਜ਼ ਉੱਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀ। ਜੇ ਘਰ ਬਣਾਉਣਾ, ਕਿਲ੍ਹਾ ਬਣਾਉਣਾ, ਉਸ ਵਕਤ ਜੋਤਿਸ਼ਾਂ ਕੋਲੋਂ ਪੁੱਛਿਆ ਜਾਂਦਾ ਸੀ ਇਹਦਾ ਦਰਵਾਜ਼ਾ ਕਿੱਧਰ ਰੱਖਿਆ ਜਾਏ, ਜਾਂ ਕੋਈ ਪੁੰਨ ਕਰਮ ਕਰਨਾ ਹੋਵੇ ਕਿਹੜੇ ਸਮੇਂ ਕੀਤਾ ਜਾਏ। ਪਰ ਸਤਿਗੁਰੂ ਸਾਹਿਬਾਂ ਨੇ ਸਾਡੇ ਉੱਪਰ ਕਿਰਪਾ ਕਰਕੇ ਸਾਨੂੰ ਇਹ ਦੱਸਿਆ ਕਿ ਜਦੋਂ ਗੁਰੂ ਦਾ ਸਿੱਖ ਆਪਣੇ ਮਨ ਦੇ ਅੰਦਰ, ਮਨ ਮੰਦਰ ਵਿੱਚ ਉਸ ਸਤਿਗੁਰੂ ਨੂੰ ਟਿਕਾ ਕੇ ਬੰਦਗੀ ਕਰੇਗਾ, ਉਹਦੇ ਧਿਆਨ ਵਿੱਚ ਲੱਗ ਜਾਏਗਾ, ਉਹਨੂੰ ਕਿਸੇ ਸ਼ਬਨ ਸ਼ਗਨ ਅਪਸ਼ਗਨ ਦੀ ਲੋੜ ਨਹੀਂ। ਧਿਆਨ ਦੇਣਾ, ਮੀਰਾਂ ਕਿਹੜੇ ਸ਼ਬਨ ਸ਼ਗਨ ਅਪਸ਼ਗਨਾਂ ਵਿੱਚ ਪਈ ਹੋਈ ਸੀ? ਉਹਨੇ ਸਿਰਫ ਇੱਕ ਗਿਰਧਰ ਨੂੰ ਯਾਦ ਕੀਤਾ ਸੀ। ਨਾਮਦੇਵ ਵਰਗੇ ਜਾਂ ਇਤਿਆਦ ਜਿੰਨੇ ਵੀ ਭਗਤ ਹੋਏ ਨੇ, ਕਦੀ ਨਹੀਂ ਉਹਨਾਂ ਦੇ ਇਤਿਹਾਸ ਵਿੱਚ ਸੁਣਿਆ ਕਿ ਉਹ ਸ਼ਗਨਾਂ ਪਸ਼ਗਨਾਂ ਵਿੱਚ ਭੱਜੇ ਫਿਰਦੇ ਸੀ। ਔਰ ਹਾਂ, ਜਿਨ੍ਹਾਂ ਵਾਸਤੇ ਸੁਣਿਆ ਕਿ ਸ਼ਗਨ ਪਸ਼ਗਨ ਵਿੱਚ ਉਲਝੇ ਫਿਰਦੇ ਨੇ ਲੋਕ, ਉਹ ਇੱਕ ਆਮ ਦੁਨੀਆਦਾਰ ਲੋਕ ਹੀ ਹੋ ਸਕਦਾ ਹੈ, ਔਰ ਉਹਨਾਂ ਦੀ ਸੀਮਾ, ਉਹਨਾਂ ਦੀ ਪਹੁੰਚ ਸਿਰਫ ਦੁਨੀਆਂ ਤੱਕ ਹੀ ਰਹੀ। ਸੋ ਇਹ ਜੋ ਜਰਾ ਸਿੰਧ ਹੈ, ਇਹ ਵੀ ਉਸ ਸ਼ਗਨ ਪਸ਼ਗਨਾਂ ਦੇ ਅਧੀਨ ਸੀ। ਇਹਨੇ ਉਸ ਦਿਨ ਕਈ ਤਰ੍ਹਾਂ ਦੇ ਸ਼ਗਨ ਪਸ਼ਗਨ ਜਦੋਂ ਵੇਖੇ, ਬੈਠਿਓ ਦਾਨ ਕਰਤ ਤਨ ਪਾਰੇ, ਜਾਚਕ ਖਰੇ ਸਮੀਪ ਨਿਹਾਰੇ। ਜਦੋਂ ਦਾਨ ਕਰਨ ਵਾਸਤੇ ਬੈਠਾ, ਤੁਰੰਤ ਵੇਖਿਆ ਕਿ ਸਾਹਮਣੇ ਜਾਚਕ ਭਾਵ ਮੰਗਤੇ ਕੁਛ ਅਜਿਹੇ ਲੋਕ ਜਿਨ੍ਹਾਂ ਦਾ ਵੇਸ ਜੋ ਹੈ ਬ੍ਰਾਹਮਣਾ ਵਾਲਾ ਹੈ, ਉਹ ਮੇਰੇ ਸਾਹਮਣੇ ਖੜੇ ਹਨ। ਕ੍ਰਿਸ਼ਨ ਭੀਮ ਅਰਜਨ ਕੀ ਓਰ, ਮਹਿ ਪਾਲਕ ਅਵਿਲੋਕਿਓ ਘੋਰ, ਘੋਰ ਤੋਂ ਭਾਵ ਹੈ ਪੂਰੇ ਧਿਆਨ ਦੇ ਨਾਲ ਜਦੋਂ ਇਸ ਜਰਾ ਸਿੰਧ ਨੇ ਇਹਨਾਂ ਤਿੰਨੇ ਬ੍ਰਾਹਮਣ ਵੇਸ਼ਧਾਰੀ ਤਿੰਨੇ ਲੋਕਾਂ ਵੱਲ ਵੇਖਿਆ, ਬੜੇ ਹੀ ਧਿਆਨ ਦੇ ਨਾਲ ਵੇਖਣ ਲੱਗਾ। ਦਰਸ ਅਪੂਰਬ ਕਿਤ ਤੇ ਆਏ, ਇਹ ਛਤਰੀ ਦੀ ਜਬੇਖ ਸੋ ਬਣਾਏ, ਕਿਉਂਕਿ ਬੁੱਧੀਮਾਨ ਵੀ ਸੀ ਉਹਨਾਂ, ਜਿੰਨਾ ਇਹ ਜ਼ਿਆਦਾ ਤਾਕਤਵਰ ਸੀ ਉਹਨਾਂ ਬੁੱਧੀਮਾਨ ਵੀ ਸੀ। ਇਸ ਨੇ ਵੇਖਿਆ ਕਿ ਸਰੀਰ ਦੀ ਜੋ ਬਨਾਵਟ ਹੈ ਉਹ ਬ੍ਰਾਹਮਣਾਂ ਵਾਲੀ ਨਹੀਂ, ਇਹ ਛਤਰੀਆਂ ਵਾਲੀ ਏ, ਸੂਰਮਿਆਂ ਵਾਲੀ ਏ। ਕਹਿਣ ਲੱਗਾ ਕਿ ਪਹਿਲਾਂ ਤੁਹਾਡਾ ਦਰਸ਼ਨ ਕਦੀ ਨਹੀਂ ਹੋਇਆ, ਔਰ ਹਾਂ ਤੁਸੀਂ ਲੱਗਦੇ ਛਤਰੀ ਹੋ, ਤੁਹਾਡੇ ਸਰੀਰ ਦੀ ਬਨਾਵਟ ਜੋ ਹੈ ਉਹ ਛਤਰੀਆਂ ਵਰਗੀ ਸੂਰਮਿਆਂ ਵਰਗੀ ਏ, ਪਰ ਵੇਸ ਤੁਸੀਂ ਬ੍ਰਾਹਮਣਾਂ ਵਾਲੇ ਕਿਉਂ ਬਣਾਏ ਹਨ? ਤਨੁਖ ਘਾਸ ਇਨ ਸਭ ਕੇ ਹਾਥ, ਕਿਆ ਇਹ ਕਰੇ ਕਪਟ ਕੇ ਸਾਥ। ਆਪਣੇ ਦਿਮਾਗ ਨਾਲ ਸੋਚਣ ਲੱਗਾ ਕਿ ਇਹਨਾਂ ਦੇ ਹੱਥ ਦੇ ਉੱਤੇ ਜੋ ਧਨੁਸ਼ ਚਲਾਇਆ ਜਾਂਦਾ, ਤੀਰ ਘਸ ਕੇ ਜਾਂਦਾ, ਉਹਦਾ ਨਿਸ਼ਾਨ ਬਣਿਆ ਹੋਇਆ। ਧਨੁਸ਼ ਘਾਸ, ਘਾਸ ਤੋਂ ਭਾਵ ਹੈ ਨਿਸ਼ਾਨ। ਉਹਨੇ ਵੇਖਿਆ ਕਿ ਇੱਕ ਬ੍ਰਾਹਮਣ ਔਰ ਉਹ ਤੀਰ ਚਲਾ ਕੇ ਕੀ ਕਰੇਗਾ, ਇੱਕ ਬ੍ਰਾਹਮਣ ਜੋ ਹੈ ਉਹ ਇਤਨਾ ਸਰੀਰ ਨੂੰ ਸਾਧ ਕੇ ਕੀ ਕਰੇਗਾ। ਜਦੋਂ ਅਜਿਹੇ ਲੱਛਣ ਵੇਖੇ, ਉਹ ਕਹਿਣ ਲੱਗਾ ਕਿ ਤੁਸੀਂ, ਮੈਨੂੰ ਲੱਗਦਾ ਨਹੀਂ ਕਿ ਬ੍ਰਾਹਮਣ ਹੋ, ਔਰ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਇਹ ਕਪਟ ਰੂਪ ਧਾਰ ਕੇ ਕਿਉਂ ਆਏ ਨੇ, ਇਸ ਤਰ੍ਹਾਂ ਭੇਸ ਬਦਲ ਕੇ ਕਿਉਂ ਆਏ ਹਨ, ਇਹ ਕਰਨਾ ਕੀ ਚਾਹੁੰਦੇ ਨੇ। ਉਠਿਓ ਭੂਪ ਤਿਨਕੇ ਢਿੱਗ ਗਇਓ, ਬੁੱਧੀ ਬਲ ਤੇ ਸਭ ਜਾਣਤ ਭਇਓ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜਾ ਇਹ ਇਤਿਹਾਸ ਸਾਧ ਸੰਗਤ ਨੂੰ ਸੁਣਾ ਰਹੇ ਸੀ ਕਿ ਉਸ ਜਰਾ ਸਿੰਧ ਨੇ ਆਪਣੀ ਬੁੱਧੀ ਬਲ ਦੇ ਸਦਕਾ ਇਹ ਸਾਰਾ ਕੁਛ ਜਦੋਂ ਜਾਣ ਲਿਆ, ਆ ਕੇ ਉਹਨਾਂ ਤਿੰਨੇ ਸੂਰਮਿਆਂ ਦੇ ਕੋਲ ਜਿਹੜੇ ਕਿ ਭਗਵਾਨ ਕ੍ਰਿਸ਼ਨ, ਅਰਜੁਨ ਔਰ ਭੀਮ ਸਨ, ਉਹਨਾਂ ਦੇ ਕੋਲ ਜਦੋਂ ਆ ਗਏ, ਕਹਿਓ ਤਿਨੋ ਸੋ ਕੋ ਤੁਮ ਯਹੋ ਨਹੀਂ ਬਿਪ੍ਰਤਨ ਸਾਚੀ ਕਹੋ। ਜਰਾ ਸਿੰਧ ਕਹਿਣ ਲੱਗਾ ਕਿ ਸੱਚ ਦੱਸੋ ਤੁਸੀਂ ਕੌਣ ਹੋ, ਕਿਉਂਕਿ ਤੁਹਾਡਾ ਸਰੀਰ ਪੰਡਿਤਾਂ ਵਾਲਾ ਨਹੀਂ, ਤੁਹਾਡਾ ਸਰੀਰ ਹੈ ਸੂਰਮੇ ਯੋਧਿਆਂ ਵਾਲਾ, ਇਸ ਕਰਕੇ ਮੇਰੇ ਕੋਲ ਗੱਲ ਲੁਕਾਉਣ ਦਾ ਫਾਇਦਾ ਨਹੀਂ, ਮੈਨੂੰ ਬਿਲਕੁਲ ਸੱਚ ਸੱਚ ਦੱਸ। ਅੰਤਰ ਆਏ, ਕੋਟ ਕੂਦ ਪਹੁੰਚੇ ਪਿਛਵਾਏ, ਔਰ ਜਾਣ ਲਿਆ ਕਿ ਤੁਸੀਂ ਸਿੱਧੇ ਰਸਤੇ ਨਹੀਂ ਆਏ, ਔਰ ਆਏ ਵੀ ਹੋਰ ਉਲਟੇ ਰਸਤੇ ਤੋਂ, ਭਾਵ ਪਿਛਲੇ ਪਾਸਿਓਂ ਆਏ ਹੋ। ਸੂਦੇ ਮਗ ਜੇ ਆਵਤੇ ਘੰਟਾ ਸ਼ਬਦ ਕਰੰਤ ਚੱਕਰ ਪਿਆਨ ਕਸ਼ਿਨਕ ਮੈਂ ਧਰਤੇ ਸਿਰ ਉਤਰੰਤ। ਕਿਉਂਕਿ ਮੰਨ ਲਓ ਕਿ ਜੇ ਤੁਸੀਂ ਸਿੱਧੇ ਰਸਤੇ ਆਏ ਹੁੰਦੇ, ਤੇ ਰਸਤੇ ਦੇ ਵਿੱਚ ਆਪ ਜੀ ਕੋਲ ਮੈਂ ਅਰਜ਼ ਕਰਕੇ ਆਇਆ ਹਾਂ ਕਿ ਜਿਸ ਤਰ੍ਹਾਂ ਰਸਤੇ ਵਿੱਚ ਇਹਨੇ ਸਾਰੀ ਤਕੜਾਈ ਕੀਤੀ ਹੋਈ ਸੀ, ਦੁਸ਼ਮਣ ਨੂੰ ਆਪੇ ਪਹਿਚਾਣ ਵਾਲਾ ਉਹ ਘੰਟਾ ਜੋ ਹੈ ਉਹਨੇ ਵੱਜ ਪੈਣਾ ਸੀ, ਜਾਂ ਜਿਹੜਾ ਇੱਕ ਚੱਕਰ ਮੰਤਰਾਂ ਦੇ ਬਲ ਨਾਲ ਬਣਾਇਆ ਸੀ ਉਹਨੇ ਪਹਿਚਾਣ ਲੈਣਾ ਸੀ ਇਹ ਦੁਸ਼ਮਣ ਨੇ, ਉਹਨੇ ਇਹਨਾਂ ਨੂੰ ਕੱਟ ਦੇਣਾ ਸੀ। ਸੋ ਇਸ ਕਰਕੇ ਜਰਾ ਸਿੰਧ ਕਹਿਣ ਲੱਗਾ ਕਿ ਤੁਸੀਂ ਭੇਖ ਬਦਲ ਕੇ ਔਰ ਕਪਟ ਦੇ ਨਾਲ ਮੇਰੇ ਮਹਿਲ ਵਿੱਚ ਦਾਖਲ ਹੋਏ ਹੋ, ਇਸ ਕਰਕੇ ਤੁਸੀਂ ਲੱਗਦਾ ਹੈ ਸਿੱਧੇ ਰਸਤੇ ਨਹੀਂ ਆਏ। ਸੁਨ ਘਨ ਸਿਆਮ ਬਖਾਨਿਓ ਤਿਸੇ, ਚਤੁਰ ਪੁਰਖ ਚਹਿ ਗਹਿਰੀ ਪੁਜਿਸੇ। ਉਸ ਵਕਤ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਕਿ ਜਿਹੜੇ ਸਿਆਣੇ ਪੁਰਖ ਹੁੰਦੇ ਨੇ, ਜਿਹੜੇ ਕਿ ਆਪਣੀ ਬੁੱਧੀ ਤੋਂ ਇਹ ਕੰਮ ਲੈਂਦੇ ਨੇ ਕਿ ਪਤਾ ਹੈ ਕਿ ਸਾਹਮਣੇ ਇੱਕ ਅਜਿਹਾ ਇਨਸਾਨ ਹੈ ਜਿਹਨੇ ਸਾਨੂੰ ਫੜ ਹੀ ਲੈਣਾ, ਔਰ ਜੋ ਸਿਆਣੇ ਹੁੰਦੇ ਨੇ, ਸੂਧੇ ਮਗ ਸੋ ਆਵਤ ਨਾਹੀ ਆਪਣੋ ਕਾਜ ਕਰਨ ਕੋ ਚਾਹੀ, ਪਰ ਸਿਆਣਾ ਜੋ ਇਨਸਾਨ ਹੈ ਉਹ ਫਿਰ ਸਿੱਧੇ ਰਾਹ ਨਹੀਂ ਆਉਂਦਾ, ਉਹ ਉੱਤੋਂ ਘੁੰਮ ਕੇ ਆ ਜਾਂਦਾ, ਤਾਂ ਜੋ ਮੇਰਾ ਵੈਰੀ ਹੈ ਇਹ ਨਾ ਹੋਵੇ, ਲੜਾਈ ਤੋਂ ਪਹਿਲਾਂ ਹੀ ਮੈਂ ਉਹਦੇ ਕੋਲ ਜਾ ਕੇ ਹਰ ਜਾਵਾਂ। ਸੋ ਇਸ ਕਰਕੇ ਉਹ ਜੋ ਇਨਸਾਨ ਹੈ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਹੋ ਸਕਦਾ ਰਸਤਾ ਬਦਲ ਕੇ ਆ ਜਾਵੇ। ਆਖਿਓ ਬਚ ਤਬੈ ਹਮ ਸੋ ਤੁਮ ਕਬੈ। ਜਰਾ ਸੰਦ ਫਿਰ ਕਹਿਣ ਲੱਗਾ ਕਿ ਮੈਨੂੰ ਯਾਦ ਨਹੀਂ ਚੰਗੀ ਤਰ੍ਹਾਂ ਕਿ ਮੈਂ ਤੁਹਾਡੇ ਨਾਲ ਕਦੀ ਵੈਰ ਵੀ ਕੀਤਾ ਹੋਏਗਾ, ਭਾਵ ਮੈਂ ਤੇ ਤੁਹਾਡੇ ਨਾਲ ਕੋਈ ਵੈਰ ਨਹੀਂ ਕੀਤਾ, ਫਿਰ ਤੁਸੀਂ ਮੈਂ ਤੋਂ ਕਿਸੋਂ ਕਰੋ ਨਾ ਦਵੈਸ਼, ਤੁਮ ਕਿਮ ਜਾਣੋ ਕਹੋ ਅਸ਼ੇਸ਼, ਕਿਉਂਕਿ ਮੈਂ ਤੇ ਕਦੀ ਵੀ ਕਿਸੇ ਦਾ ਬੁਰਾ ਨਹੀਂ ਕਰਦਾ, ਕਿਸੇ ਨਾਲ ਦਵੈਸ਼ ਨਹੀਂ ਕਰਦਾ। ਫਿਰ ਤੁਸੀਂ ਮੈਨੂੰ ਆ ਕੇ ਅਜੇ, ਕਿਉਂਕਿ ਜੇ ਮੈਂ ਬੁਰਾ ਕੀਤਾ ਹੋਵੇ ਤਾਂ ਹੀ ਕੋਈ ਮੈਨੂੰ ਮਾਰਨ ਆਵੇ। ਕਹਿਓ ਕ੍ਰਿਸ਼ਨ ਨਾ ਕਾਹੂ ਬੀਸ ਸਹੰਸਰ ਨਰ ਨਾਹੂ। ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਆਪਣੀ ਜਗ੍ਹਾ ਸਹੀ ਹੈ, ਤੂੰ ਆਪਣੇ ਆਪ ਵਿੱਚ ਧਰਮਾਤਮਾ ਬਣਿਆ ਫਿਰਦੈ, ਆਪਣੇ ਆਪ ਵਿੱਚ ਬੜਾ ਹੀ ਵਧੀਆ ਧਰਮੀ ਰਾਜਾ ਬਣਿਆ ਫਿਰਦੈ, ਤੂੰ ਕਹਿੰਦੇ ਮੈਂ ਕਿਸੇ ਨਾਲ ਦਵੈਸ਼ ਭਾਵ ਨਹੀਂ ਰੱਖਦਾ। ਪਰ ਯਾਦ ਰੱਖ, 30,800 ਰਾਜੇ ਉਹ ਜਿਹੜੇ ਉਹ ਦਵੈਸ਼ ਨਹੀਂ, ਕਿ ਉਹ ਬੁਰਿਆ ਨਹੀਂ, ਉਹ ਅਤਿਆਚਾਰ ਨਹੀਂ। ਅਰੇ ਮਖਮੈ, ਤੂੰ ਇਹਨਾਂ ਨੂੰ ਕੈਦ ਕਰਕੇ ਆਪਣੀ ਜੇਲ੍ਹ ਵਿੱਚ ਕਿਉਂ ਰੱਖਿਆ ਹੈ? ਔਰ ਤੂੰ ਇਹ ਸੋਚੀ ਬੈਠੇ ਕਿ ਇੱਕ ਜੱਗ ਕਰਾਂਗੇ ਜਿਹਦੇ ਵਿੱਚ ਇਹਨਾਂ ਦੀ ਬਲੀ ਦੇਵਾਂਗਾ, ਇਹ ਮਨੁੱਖ ਦੀ ਬਲੀ ਦੇ ਕੇ ਤੂੰ ਜੱਗ ਕਰਨਾ ਚਾਹੁੰਦਾ ਹੈ, ਇਹ ਕਿੱਥੋਂ ਦੀ ਚੰਗੀ ਗੱਲ ਹੈ? ਸੋ ਭਾਵ ਇਸ ਤਰ੍ਹਾਂ ਤੂੰ ਦਵੈਸ਼ ਤੇ ਤੇਰੇ ਅੰਦਰ ਰਚਿਆ ਪਿਆ ਹੈ। ਇਸ ਤੇ ਪਰੇ ਬੈਰ ਕਿਆ ਹੋਏ, ਇਤੇ ਨਰਿੰਦ ਬਿਨਾ ਸਹਿ ਕੋਏ। ਹੇ ਰਾਜਨ, ਹੇ ਜਰਾ ਸਿੰਧ, ਇਹਦੇ ਤੋਂ ਵੱਡਾ ਬੈਰ ਕੀ ਹੋਏਗਾ ਜਿਹੜਾ ਇਤਨੇ ਜ਼ਿਆਦੇ ਰਾਜਿਆਂ ਦਾ ਨਾਸ ਕਰੇਗਾ? ਉਹ ਇਨਸਾਨ ਕੋਈ ਜ਼ਿਆਦਾ ਚੰਗਾ ਨਹੀਂ, ਭਾਵ ਉਹ ਕੋਈ ਧਰਮੀ ਨਹੀਂ ਹੋ ਸਕਦਾ, ਉਹ ਇੱਕ ਪਾਪੀ, ਇੱਕ ਦਵੈਸ਼ੀ ਹੀ ਹੋਏਗਾ। ਸਕਲ ਜਗਤ ਕੀ ਰੱਛਿਆ ਕਾਰਨ ਮੈਂ ਮਾਨੁਖ ਤਨ ਕੀ ਨਸ ਧਾਰਨ। ਭਗਵਾਨ ਕ੍ਰਿਸ਼ਨ ਉਸ ਵਕਤ ਜੋ ਆਪ ਹੀ ਬ੍ਰਹਮ ਹਨ, ਆਪ ਹੀ ਪਰਵਰਦਿਗਾਰ ਹਨ, ਉਹ ਕਹਿਣ ਲੱਗੇ, ਹੇ ਰਾਜਨ, ਸਾਰੇ ਜਗਤ ਦੀ ਰੱਖਿਆ ਕਰ ਵਾਸਤੇ, ਪੂਰੇ ਜਗਤ ਦਾ ਸੰਭਾਲ ਕਰਨ ਵਾਸਤੇ, ਪੂਰੇ ਜਗਤ ਵਿੱਚ ਸੁੱਖ ਸ਼ਾਂਤੀ ਵਰਤਾਉਣ ਦੇ ਵਾਸਤੇ ਇਸ ਜਗਤ ਦੇ ਵਿੱਚ ਮੈਂ ਮਨੁੱਖਾ ਅਵਤਾਰ ਧਾਰਿਆ ਹੈ, ਕਿਉਂਕਿ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ ਕਿ ਕਲਯੁਗ ਦੀ ਸੁਣਿਆਰ ਜਾ 4,32,000 ਸਾਰਾ ਕਲਯੁਗ ਭੋਗ ਸੀ ਨਾਨਕ ਧਰ ਅਵਤਾਰ, ਕਿਉਂਕਿ ਇੱਕ ਅਜਿਹਾ ਸਮਾਂ ਆਉਂਦਾ ਹੈ ਜਦੋਂ ਸਤਿਗੁਰੂ ਇੱਕ ਅਜਿਹੇ ਸਮੇਂ ਨੂੰ ਵੇਖ ਕੇ, ਸਮੇਂ ਨੂੰ ਮੱਦੇ ਨਜ਼ਰ ਰੱਖ ਕੇ ਇੱਕ ਅਜਿਹਾ ਵਾਕ ਉਚਾਰਨਾ ਪੈਂਦਾ ਉਹਨਾਂ ਨੂੰ, ਜਿਵੇਂ ਭਗਵਾਨ ਕ੍ਰਿਸ਼ਨ ਇਸ ਜਰਾ ਸਿੰਧ ਨੂੰ ਕਹਿਣ ਲੱਗੇ ਨੇ, ਜਰਾ ਸਿੰਧ ਤੂੰ ਆਪਣੇ ਆਪ ਨੂੰ ਧਰਮਾਤਮਾ ਜਾਣਦੇ, ਆਪਣੇ ਆਪ ਨੂੰ ਤੂੰ ਸਮਝਦੇ ਮੇਰੇ ਅੰਦਰ ਤੇ ਦਵੈਸ਼ ਹੀ ਕੋਈ ਨਹੀਂ, ਕਿਉਂਕਿ ਇਨਸਾਨ ਜੋ ਹੈ ਇਹਦੀ ਫਿਤਰਤ ਕੁਛ ਅਜਿਹੀ ਹੈ, ਇਹ ਹਮੇਸ਼ਾ ਕਿਸੇ ਨੂੰ ਵੀ ਵੇਖਦਾ ਇੱਕ ਪੱਖੋਂ ਵੇਖਦਾ, ਕਦੀ ਵੀ ਇਨਸਾਨ ਦੋ ਪੱਖ ਨਹੀਂ ਵਿਚਾਰਦਾ ਹੁੰਦਾ। ਔਰ ਜਦੋਂ ਵੀ ਤੁਸੀਂ ਵੇਖਦੇ ਹੋ ਇਨਸਾਨ ਬੁਰਾ ਕਰਮ ਕਰੀ ਜਾਏਗਾ, ਬਾਅਦ ਵਿੱਚ ਸੋਚੇਗਾ ਕਿ ਤੀਰਥ ਇਸ਼ਨਾਨਾਂ ਤੇ ਜਾ, ਉੱਥੇ ਤੀਰਥਾਂ ਆਦਿਕ ਤੇ ਜਾ ਕੇ ਉੱਥੇ ਇਸ਼ਨਾਨ ਕਰਕੇ ਮੈਂ ਪਵਿੱਤਰ ਹੋ ਜਾਵਾਂਗਾ। ਬੋਹਰ ਕਮਾਵਹਿ ਹੋਏ ਨਿਸੰਕ ਜੰਪੁਰ ਬਾਂਧ ਖਰੇ ਕਲੰਕ। ਸਤਿਗੁਰੂ ਕਹਿੰਦੇ ਨੇ, ਹੇ ਕਲੰਕੀ, ਜਿਹੜਾ ਤੂੰ ਇੱਕ ਪੱਖ ਦੀ ਨਿਗਾਹ ਸੋਚ ਕੇ ਕਿ ਮੈਂ ਪਾਪ ਕਰਾਂਗਾ, ਤੀਰਥਾਂ ਤੇ ਇਸ਼ਨਾਨ ਕਰਾਂਗਾ, ਪਵਿੱਤਰ ਹੋਵਾਂਗਾ, ਫਿਰ ਉਵੇਂ ਦਾ ਉਵੇਂ। ਸੋ ਇਨਸਾਨ ਜੋ ਹੈ ਉਹ ਚੀਜ਼ ਮੰਨਦਾ ਜਿਹੜੀ ਇਹਨੂੰ ਚੰਗੀ ਲੱਗਦੀ ਏ, ਔਰ ਜਿਹੜੀ ਚੀਜ਼ ਗੁਰੂ ਨੂੰ ਚੰਗੀ ਲੱਗਦੀ ਉਹ ਕਦੀ ਨਹੀਂ ਮੰਨਦਾ। ਇਸੇ ਤਰ੍ਹਾਂ ਜਰਾ ਸਿੰਧ ਦੀ ਵੀ ਕੁਛ ਅਜਿਹੀ ਹਾਲਤ ਹੈ, ਆਪਣੇ ਆਪ ਨੂੰ ਕਹਿੰਦਾ ਕਿ ਮੈਂ ਕਿਹੜਾ ਦਵੈਸ਼ੀ ਹਾਂ, ਮੈਂ ਕਿਹੜਾ ਖੋਟੇ ਸੁਭਾਅ ਵਾਲਾ, ਮੈਂ ਕਿਹੜਾ ਛਲੀਆ ਹਾਂ, ਮੈਂ ਕੋਈ ਬੁਰਾ ਨਹੀਂ, ਮੈਂ ਪਾਪੀ ਨਹੀਂ। ਤੇ ਉਸ ਵਕਤ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਜਿਹੜੇ ਤੂੰ 20,800 ਜਿਹੜੇ ਰਾਜੇ ਆਪਣੀ ਜੇਲ੍ਹ 'ਚ ਕੈਦ ਕੀਤੇ ਨੇ, ਇਹ ਕਿਹੜਾ ਪੁੰਨ ਕਰਮ ਹੈ, ਇਹ ਕਿਹੜਾ ਧਰਮਾਤਮਾ ਵਾਲਾ ਕਰਮ ਹੈ, ਕਿਉਂਕਿ ਇਹਨਾਂ ਸਾਰਿਆਂ ਦੀ ਰੱਖਿਆ ਵਾਸਤੇ ਹੀ ਮੈਂ ਮਨੁੱਖਾ ਦੇ ਵਿੱਚ ਆਇਆ ਹਾਂ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਜਿਹੜਾ ਇਹ ਬਚਨ ਕੀਤਾ ਸੀ ਕਿ ਸਾਰਾ ਕਲਯੁਗ ਭੋਗ ਸੀ ਨਾਨਕ ਧਰ ਅਵਤਾਰ, ਬਿਲਕੁਲ ਉਹੀ ਗੱਲ ਧਿਆਨ ਦੇਣਾ, ਅੱਜ ਦੇ ਸਮੇਂ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਪਾਤਸ਼ਾਹ ਜੋ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਤੇ ਸੁਸ਼ੋਭਿਤ ਨੇ, ਕਿਉਂਕਿ ਜੇ ਤੇ ਅਸੀਂ ਜਾਣੀਏ ਕਿ ਹੁਣ ਸਤਯੁਗ ਹੈ, ਕਲਯੁਗ ਨਹੀਂ, ਫਿਰ ਤੇ ਗੱਲ ਕੁਛ ਹੋਰ ਹੈ। ਸਾਰਾ ਜਗਤ ਜਦੋਂ ਮੰਨਦਾ ਪਿਆ ਕਲਯੁਗ ਹੈ, ਔਰ ਘੋਰ ਭਿਅੰਕਰ ਕਲਯੁਗ, ਤੇ ਸਾਨੂੰ ਯਾਦ ਰੱਖਣੀ ਚਾਹੀਦੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਭਵਿੱਖਿਅਤ ਬਾਣੀ, ਜਿਨ੍ਹਾਂ ਵਿੱਚ ਉਹਨਾਂ ਨੇ ਬਚਨ ਕੀਤਾ ਕਿ ਸਾਰਾ ਕਲਯੁਗ ਇਹ ਨਾਨਕ ਪਾਤਸ਼ਾਹ ਦੇ ਅਧੀਨ ਹੈ, ਨਾਨਕ ਜੋ ਹਨ ਆਪ ਇਸ ਜਗਤ ਦੀ ਸੰਭਾਲਣਾ ਕਰਨਗੇ। ਜੇ ਕਲਯੁਗ ਹੈ ਤੇ ਫਿਰ ਇਹ ਉਹੀ ਗੁਰੂ ਨਾਨਕ ਦਾ ਦਰਬਾਰ, ਉਹੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ, ਕਹਿ ਲਓ ਕਿ ਆਪ ਗੁਰੂ ਨਾਨਕ ਪਾਤਸ਼ਾਹ ਇਸ ਗੁਰਗੱਦੀ ਤੇ ਸੁਸ਼ੋਭਿਤ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਮਾਂ ਹੋ ਚੁੱਕਿਆ ਹੈ। ਇਸ ਤਰ੍ਹਾਂ ਜਰਾ ਸਿੰਧ ਦੇ ਨਾਲ ਕ੍ਰਿਸ਼ਨ ਭਗਵਾਨ ਜੀ ਨੇ ਇਹ ਜੋ ਬਚਨ ਕੀਤੇ, सतगुरु जी की कृपा दे नाल इन्नियां कु अर्जा करदा खिमा दा जाचक हाँ। फिर आप जी दे चरणा विच अर्ज करांगे, उस सतगुरु कोलों मंग मंगीए कि पातशाह जी आप तुसी ही गुरु नानक पातशाह दे अवतार हो, कृपा करो सानू वो नेत्र दियो जिहदे नाल असी जान सकीए, कृपा करो वह शरदा दियो वह हिरदा दियो जिहदे विच तुहाडा निवास होवे। सो सब सतगुरां नू धन कहो, सब गज के कहो धन श्री सतगुरु नानक देव जी सच्चे पातशाह, धन श्री सतगुरु जगजीत सिंह जी सच्चे पातशाह, धन श्री सतगुरु उदय सिंह जी सच्चे पातशाह।